ਆਵਾਜ਼ ਦੇ ਗੁਰਮੁਖ ਸਰੋਤਾ ਜਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਆਨੰਦ ਨਾਲ ਵਿਸਮਾਦ ਵਿੱਚ ਸਹਿਜ ਵਿੱਚ ਟਿਕ ਕੇ ਆਪ ਜੀ ਸਹਿਜ ਔਰ ਆਨੰਦ ਦੇ ਪ੍ਰਭਾ ਮੰਡਲ ਵਿੱਚ ਰਹਿਣ ਵਾਲੇ ਸੰਤ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਅਮੋਲਕ ਰਚਨਾ ਸ੍ਰੀ ਕਲਗੀਧਰ ਚਮਤਕਾਰ ਦੀਆਂ ਵੱਖ ਵੱਖ ਸਾਖੀਆਂ ਸਰਵਣ ਕਰ ਰਹੇ ਹੋ। ਅੱਜ ਦੀ ਸਾਖੀ ਇੱਕ ਬਹੁਤ ਸੁੰਦਰ ਦ੍ਰਿਸ਼ ਨੂੰ ਬਣ ਰਹੀ ਹੈ। ਕਿਧਰੇ ਸ਼ਸਤਰ ਦੀਆਂ ਗੱਲਾਂ, ਸਿਮਰਨ ਦੀਆਂ ਗੱਲਾਂ, ਅਧਿਆਤਮਿਕ ਦੀਆਂ ਗੱਲਾਂ, ਆਪਣੇ ਅੰਦਰ ਦੇ ਪਛਾਣਨ ਦੀਆਂ ਗੱਲਾਂ ਸੰਗਤ ਦੇ ਵਿੱਚ ਸਤਿਗੁਰ ਕਰਦੇ ਹਨ। ਦੂਸਰੇ ਪਾਸੇ ਸ਼ਾਸਤਰ ਦੀਆਂ ਗੱਲਾਂ, ਇਹਨਾਂ ਤੋਂ ਅਲੱਗ ਸ਼ਸਤਰ ਦੀਆਂ ਗੱਲਾਂ ਵੀ ਚੱਲਦੀਆਂ ਹਨ, ਅਭਿਆਸ ਹੁੰਦੇ ਹਨ। ਲੋਹਾ ਖੜਕਦਾ ਹੈ, ਖੰਡਾ ਕਿਰਪਾਨਾਂ, ਤੀਰ ਤਲਵਾਰਾਂ, ਇਹਨਾਂ ਦੇ ਅਭਿਆਸ ਕਿਧਰੇ ਜੰਗਲੀ ਜਾਨਵਰਾਂ ਦੇ ਸ਼ਿਕਾਰਾਂ ਦੇ ਰੂਪ ਵਿੱਚ ਔਰ ਕਿਧਰੇ ਪਹਾੜੀ ਮਕਾਰਾਂ ਦੀ ਸੁਧਾਈ ਵਾਸਤੇ ਚੱਲਦੇ ਹਨ। ਐਸੇ ਦ੍ਰਿਸ਼ ਦੀ ਇੱਕ ਸਾਖੀ ਭਾਈ ਸਾਹਿਬ ਜੀ ਇਉਂ ਬਿਆਨ ਕਰਦੇ ਹਨ। ਅੰਮ੍ਰਿਤ ਵੇਲਾ ਹੈ, ਸ਼ਾਂਤੀ ਹੈ, ਇਕਾਂਤ ਅਤੇ ਚੁੱਪ ਪਸਰੀ, ਸੋਹਣੀ ਸੋਹਣੀ ਮਿੱਠੀ ਮਿੱਠੀ ਠੰਡ ਹੈ। ਆਨੰਦਪੁਰ ਹੈ, ਕੀਰਤਨ ਹੈ, ਕੀਰਤਨ ਦੀ ਮਿੱਠੀ ਮਿੱਠੀ ਧੁਨ ਆ ਰਹੀ ਹੈ। ਮਾਨੋ ਚੁੱਪ ਚੁੱਪ ਧਾਰੇ ਸਮਾਧੀ ਵਿੱਚ ਟਿਕੀ ਹੋਈ ਹੈ ਅਤੇ ਇਸ ਸੁਹਾਵੇ ਕੀਰਤਨ ਦਾ ਸੰਗੀਤਕ ਰਸ ਉਸ ਨੂੰ ਆਪੇ ਵਿੱਚ ਮਗਨ ਕਰ ਰਿਹਾ ਹੈ। ਮਲਕੜੇ ਇੱਕ ਇੱਕ ਦੋ ਦੋ ਸਿੱਖ ਆਉਂਦੇ ਹਨ ਅਤੇ ਸਹਿਜ ਨਾਲ ਦੀਵਾਨ ਵਿੱਚ ਟਿਕਦੇ ਜਾਂਦੇ ਹਨ, ਐਡੇ ਛੋਪਲੇ ਪੈਰ ਧਰਦੇ ਹਨ ਕਿ ਅੱਗੇ ਬੈਠਿਆਂ ਨੂੰ ਰਤਾ ਪਤਾ ਨਾ ਲੱਗੇ ਅਤੇ ਸੁਰਤ ਪਰ ਖਿੰਡਾਓ ਦਾ ਅਸਰ ਨਾ ਪਵੇ। ਇਸ ਤਰ੍ਹਾਂ ਦੇ ਸ਼ਾਂਤ ਪ੍ਰਭਾਵ ਵਿੱਚ ਵੇਲਾ ਹੋ ਗਿਆ ਸਾਹਿਬਾਂ ਦੇ ਆਉਣ ਦਾ। ਇੱਧਰੋਂ ਸੰਗਤਾਂ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਦੀ ਧੁਨ ਵਿੱਚ ਮਸਤ ਹੋਣ ਲੱਗ ਪਈਆਂ ਹਨ। ਸੰਗਤ ਸਾਰੀ ਅਦਬ ਨਾਲ ਉੱਠ ਕੇ ਖੜੀ ਹੋ ਗਈ। ਆਪ ਆਏ? ਹਾਂ ਆਏ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਦੀਵਾਨ ਵਿੱਚੋਂ ਸਾਰਿਆਂ ਦੇ ਨਿਉਂਦੇ ਸੀਸਾਂ ਅਤੇ ਮੁੱਖ ਤੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਦਾ ਉੱਤਰ ਦੇ ਕੇ ਮਲਿਆਗਰ ਦੀ ਸ਼ਮੀਰ ਵਾਂਗੂ ਸਹਿਜੇ ਤੁਰਦੇ ਜਾ ਰਹੇ ਬਿਰਾਜਮਾਨ ਜੋ ਸਿੰਘਾਸਨ ਪਹਿਲਾਂ ਤਿਆਰ ਸੀ ਜਾ ਬਰਾਜੇ ਹਨ। ਕੀਰਤਨ ਫਿਰ ਜਾਰੀ ਹੋ ਗਿਆ, ਚੁੱਪ ਵਰਤ ਗਈ, ਸ਼ਾਂਤ ਰਸ ਵਧੇਰੇ ਹੋ ਗਿਆ। ਸਾਰੀ ਸੰਗਤ ਨੇ ਆਨੰਦ ਲਿਆ, ਉਹ ਆਨੰਦ ਜੋ ਹੈ ਤੇ ਆਪਣੇ ਅੰਦਰ ਪਰ ਬਾਹਰ ਦੇ ਆਨੰਦ ਨਾਲ ਪ੍ਰਗਟ ਹੁੰਦਾ ਹੈ। ਕੀਰਤਨ ਦੀ ਧੁਨੀ ਮਨ ਨੂੰ ਹੋਰ ਗੱਲਾਂ ਦੇ ਫੁਰਨਿਆਂ ਵਿੱਚੋਂ ਜਾਣੂ ਵਰਜ ਵਰਜ ਕੇ ਰੋਕ ਰਹੀ ਹੈ। ਬਾਣੀ ਦੇ ਅਰਥ ਭਾਵ ਆਪਣੇ ਆਪ ਵਿੱਚ ਲਿਆ ਰਹੇ ਹਨ। ਕੀਰਤਨ ਦੀ ਧੁਨੀ ਅਤੇ ਬਾਣੀ ਦਾ ਭਾਵ ਦੋਵੇਂ ਮਿਲਵੇਂ ਅਸਰਾਂ ਨਾਲ ਵਾਹਿਗੁਰੂ ਦੇ ਜਸ ਵਿੱਚ ਲਿਜਾ ਰਹੇ ਹਨ। ਖਿਆਲ ਨੂੰ ਉਸੇ ਪਾਸੇ ਪਾ ਕੇ ਸਾਈਂ ਦੀ ਯਾਦ ਦਾ ਇੱਕ ਪ੍ਰਵਾਹ ਬਣਾ ਰਹੇ ਹਨ। ਯਾਦ ਇੱਕ ਚੱਲਦੇ ਪ੍ਰਵਾਹ ਵਾਂਗੂ ਜਾਂ ਤੇਲ ਦੀ ਧਾਰ ਵਾਂਗੂ ਲਗਾਤਾਰ ਰੌਂ ਪੈਦਾ ਕਰ ਰਹੀ ਹੈ ਅਤੇ ਆਪੇ ਨੂੰ ਅਕਾਲ ਪੁਰਖ ਦੀ ਸ਼ਰਨ ਵਿੱਚ ਲਿਜਾ ਰਹੀ ਹੈ। ਹਾਂ, ਜਾਂ ਇਉਂ ਕਹਿ ਸਕਦੇ ਹਾਂ ਕਿ ਜੀਵ ਤੱਤ ਦਾ ਪ੍ਰਵਾਹ ਪਰਮ ਤੱਤ ਵੱਲ ਵਹਿੰਦਾ ਜਾ ਰਿਹਾ ਹੈ। ਦੀਵਾਨ ਵਿੱਚ ਬੜੇ ਬੜੇ ਸੂਰਮੇ ਵੀ ਬੈਠੇ ਹਨ, ਵੀਰ ਅਸੀਂ ਠਾਠ ਹੋਈ ਹੈ, ਤਲਵਾਰਾਂ ਲੱਗੀਆਂ ਹੋਈਆਂ ਹਨ, ਚਿਹਰੇ ਲਾਲੀਆਂ ਨਾਲ ਭਾਗ ਰਹੇ ਹਨ। ਉਹ ਵੀ ਇਸ ਵੇਲੇ ਵਾਹਿਗੁਰੂ ਦਾ ਨਾਮ ਜਪਦੇ ਜਾਪ ਆਪੇ ਨੂੰ ਉਸ ਵਿੱਚ ਜੋੜ ਰਹੇ ਹਨ। ਵਿੱਚ ਵਿੱਚ ਤਿਆਗੀ ਵੈਰਾਗੀ ਸਾਧੂ ਵੀ ਬੈਠੇ ਹਨ ਜੋ ਇਹ ਹੈ ਕਿ ਆਪਾਂ ਪਰਮ ਆਪੇ ਵਿੱਚ ਮਿਲੇ ਆਤਮਾ ਪਰਮਾਤਮਾ ਦੇ ਅਨੁਭਵ ਵਿੱਚ ਇੱਕ ਜੋਤ ਹੋਏ, ਇਸ ਤਰ੍ਹਾਂ ਦਾ ਵਾਤਾਵਰਨ ਬਣਿਆ ਹੋਇਆ, ਇਸ ਤਰ੍ਹਾਂ ਦੀ ਜੀਵਤ ਲਿਵ ਧਾਰਾ ਹੈ ਜੋ ਸਾਰਾ ਦਿਨ ਕੰਮ ਕਾਜ ਕਰਨ ਵਾਲੇ ਕਿਰਤੀਆਂ ਦੀ ਲੱਗ ਰਹੀ ਹੈ। ਥੋੜ੍ਹੀ ਦੇਰ ਬਾਅਦ ਭੋਗ ਪਿਆ, ਅਰਦਾਸ ਹੋਈ, ਫਿਰ ਸਤਿਗੁਰੂ ਜੀ ਸੁੰਦਰ ਬਚਨ ਕਹੇ, ਇੰਨੇ ਨੂੰ ਪ੍ਰਸ਼ਾਦ ਵਰਤ ਗਿਆ, ਫਿਰ ਖੁੱਲ੍ਹੇ ਬਚਨ ਸ਼ੁਰੂ ਹੋ ਗਏ, ਸੰਗਤਾਂ ਗਦਗਦ ਹੋਈਆਂ ਪਈਆਂ, ਫਿਰ ਦੇਸ਼ ਵਿਦੇਸ਼ ਤੋਂ ਆਏ ਪ੍ਰੇਮੀ ਅਤੇ ਸੰਗਤਾਂ ਪੇਸ਼ ਹੋਈਆਂ, ਉਹਨਾਂ ਨਾਲ ਵੀ ਕਿਤੇ ਸਮੂਹ ਵਿੱਚ ਕਿਤੇ ਵਿਅਕਤੀਗਤ ਵਾਰਤਾਲਾਪ ਹੋਣ ਲੱਗ ਪਏ। ਸ਼ੇਖੂਪੁਰੇ ਦੇ ਇੱਕ ਸਿੱਖ ਨੇ ਆ ਅਰਦਾਸ ਕੀਤੀ, ਪਾਤਸ਼ਾਹ ਮੇਰੀ ਇਸਤਰੀ ਕੁਸੰਗਣਾ ਨਾਲ ਮਿਲ ਕੇ ਕੀਟਕ ਚੀਟਕੀ ਪੀਰ ਮਲਾਣੇ ਨੂੰ ਮਿਲ ਕੇ ਆਪਣਾ ਧਰਮ ਦਾ ਆਗੂ ਮੰਨ ਬੈਠੀ ਹੈ, ਸਾਡੇ ਸਾਰੇ ਉਪਹਾਰ ਸਾਡੇ ਸਾਰੇ ਯਤਨ ਥੱਕ ਹਾਰੇ ਹਨ, ਆਪ ਦੇ ਹਜ਼ੂਰ ਬੜੀ ਮੁਸ਼ਕਲ ਦੇ ਨਾਲ ਲੈ ਕੇ ਆਏ ਹਾਂ, ਮਿਹਰ ਕਰੋ ਜੋ ਇਹ ਚੇਟਕੀ ਦਾ ਅਸਰ ਦੂਰ ਹੋਵੇ। ਸਾਡੇ ਘਰਾਂ ਵਿੱਚ ਨਿਰੋਲ ਸਿੱਖੀ ਹੈ, ਪੀਰਾਂ ਭਰਾਈਆਂ ਦਾ ਅਸਰ ਕਦੇ ਨਹੀਂ ਮੰਨਿਆ। ਸਾਹਿਬਾਂ ਬੀਬੀ ਨੂੰ ਸੱਦ ਕੇ ਪੁੱਛਿਆ ਤਾਂ ਆਖਣ ਲੱਗੀ, ਮੇਰਾ ਮਨ ਤਾਂ ਨਹੀਂ ਕਰਦਾ ਪਰ ਮੈਂ ਬੇਵੱਸ ਹਾਂ, ਮਲੋ ਮਲੀ ਉੱਧਰ ਨੂੰ ਟੁਰ ਪੈਂਦੀਆਂ। ਪਾਤਸ਼ਾਹ ਜੀ ਦਾ ਹੁਕਮ ਹੋਇਆ ਅੰਮ੍ਰਿਤ ਛਕੋ। ਉਸ ਵੇਲੇ ਅੰਮ੍ਰਿਤ ਬਾਟਾ ਤਿਆਰ ਕਰਵਾਇਆ ਗਿਆ ਔਰ ਛਕਾਇਆ ਗਿਆ। ਅੰਮ੍ਰਿਤ ਛਕਦੇ ਸਾਰ ਬੀਬੀ ਹੋਸ਼ ਵਿੱਚ ਆ ਕੇ ਸਾਵਧਾਨ ਹੋ ਗਈ ਅਤੇ ਗੁਰੂ ਗੁਰੂ ਜਪਣ ਲੱਗ ਪਏ। ਇੱਧਰ ਗੁਰੂ ਸਾਹਿਬ ਹੋਰਨਾਂ ਨੂੰ ਉਤਾਰਦੇ ਰਹੇ। ਅੰਮ੍ਰਿਤ ਛੱਕ ਕੇ ਜਦ ਬੀਬੀ ਫਿਰ ਪੇਸ਼ ਹੋਈ ਤਾਂ ਗੁਰੂ ਸਾਹਿਬ ਜੀ ਨੇ ਬਚਨ ਕੀਤਾ, ਬੀਬਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਅੱਗੇ ਜਿਨ੍ਹਾਂ ਨੂੰ ਜੰਤਰ ਮੰਤਰ ਟੂਣੇ ਜਾਦੂ ਆਖਦੇ ਨੇ ਨਾ, ਇਹਨਾਂ ਦੀ ਪੇਸ਼ ਨਹੀਂ ਜਾਂਦੀ। ਜੋ ਕੋਈ ਸ਼ੁੱਧ ਮਨ ਨਾਲ ਇਸ ਬਾਣੀ ਦਾ ਸੇਵਨ ਕਰਦਾ ਹੈ ਉਸਦੇ ਸਾਰੇ ਭੈ ਅਤੇ ਭਰਮ ਦੂਰ ਹੋ ਜਾਂਦੇ ਹਨ। ਜਿੰਨ ਭੂਤ ਜਾਦੂ ਜੋ ਕੁਛ ਕਿਹਾ ਜਾਂਦਾ ਹੈ ਨਾ, ਉਸ ਨੂੰ ਨਹੀਂ ਪਾਉਂਦਾ। ਬਾਣੀ ਸਿਦਕ ਨਾਲ ਪੜ੍ਹ ਕੇ ਵਾਹਿਗੁਰੂ ਅੰਦਰ ਵਸਾਇਆ ਕਰੋ। ਊਠਤ ਸੁਖੀਆ ਬੈਠਤ ਸੁਖੀਆ, ਭਾਉ ਨਹੀਂ ਲਾਗੈ ਜਾਂ ਐਸੇ ਬੁਝੀਆ, ਰਾਖਾ ਏਕ ਹਮਾਰਾ ਸੁਆਮੀ, ਸਗਲ ਕਟਾਕਾ ਅੰਤਰ ਜਾਮੀ। ਰਹਾਉ ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਇਸ ਤਰ੍ਹਾਂ ਇਹ ਮੰਤਰ ਗੁਰਬਾਣੀ ਦਾ ਆਪਣੇ ਹਿਰਦੇ ਵਿੱਚ ਦ੍ਰਿੜਾਇਆ ਕਰੋ। ਉਸ ਦਿਨ ਸਾਰੀ ਸੰਗਤ ਵਿੱਚੋਂ ਜੋ ਜੋ ਅਜੇ ਅੰਮ੍ਰਿਤਧਾਰੀ ਨਹੀਂ ਸਨ ਸਭ ਨੇ ਅੰਮ੍ਰਿਤ ਛਕਿਆ। ਅੰਮ੍ਰਿਤਪੁਰ ਤਾਂ ਅੰਮ੍ਰਿਤ ਪ੍ਰਚਾਰ ਹੈ ਸੀ, ਪਰ ਨਾਮ ਬਾਣੀ ਦੇ ਪ੍ਰੇਮੀ ਸਿੰਘਾਂ ਦੇ ਜਥੇ ਥਾਂ ਥਾਂ ਫਿਰ ਕੇ ਅੰਮ੍ਰਿਤ ਪ੍ਰਚਾਰ ਕਰਦੇ ਫਿਰਦੇ ਸਨ। ਉਂਝ ਵੀ ਸਿੰਘ ਸ਼ਸਤਰਧਾਰੀ ਹੋ ਕੇ ਵਿਚਰਦੇ ਸੀ। ਇੱਕ ਪਿੰਡ ਦਾ ਨਾਂ ਚੌਦ ਹੈ, ਇੱਥੇ ਸਿੰਘਾਂ ਦੇ ਇੱਕ ਜਥੇ ਨੇ ਡੇਰਾ ਜਾ ਪਾਇਆ। ਸਿੰਘਾਂ ਰਸਤ ਮੰਗੀ, ਮੁੱਲ ਅੱਗੇ ਧਰਿਆ, ਪਰ ਲੋਕਾਂ ਨੇ ਦੇਣੋਂ ਨਾ ਕਰ ਦਿੱਤੀ। ਨੰਬਰਦਾਰਾਂ ਨੇ ਵੀ ਨਾ ਮੰਨਿਆ, ਸਗੋਂ ਅੱਗੋਂ ਲੜਨ ਆ ਪਏ। ਲੋਕ ਬਹੁਤ ਸਨ, ਫਿਰ ਵੀ ਫਤਿਹ ਖਾਲਸੇ ਦੀ ਹੋਈ ਅਤੇ ਸ਼ਕਲ ਨੂੰ ਵੀ ਸਮਾਨ ਮਿਲ ਗਿਆ। ਖਾਲਸਿਆਂ ਨੇ ਕਿਰਪਾਨ ਭੇਟ ਕਰਕੇ ਸਾਰਾ ਭੋਜਨ ਪਦਾਰਥ ਵਰਤਾ ਦਿੱਤਾ। ਇਸ ਪ੍ਰਕਾਰ ਅਨੇਕ ਤਰ੍ਹਾਂ ਦੇ ਵਾਕੇ ਨਿੱਤ ਨਵੇਂ ਨਵੇਂ ਰੰਗ ਦੇ ਲੈ ਕੇ ਵਰਤਦੇ, ਪਰ ਪ੍ਰਚਾਰ ਦੇ ਪ੍ਰੇਮੀ ਆਪਣਾ ਪ੍ਰਚਾਰ ਦਾ ਕੰਮ ਕਰਦੇ ਰਹਿੰਦੇ। ਇਸ ਤਰ੍ਹਾਂ ਕਈ ਜਥੇ ਦੇਸ਼ ਵਿੱਚ ਫਿਰ ਗਏ ਔਰ ਫਿਰ ਰਹੇ ਸਨ। ਇਹਨਾਂ ਦਾ ਮੁੱਖ ਕੰਮ ਸੀ ਗੁਰਸਿੱਖੀ ਦਾ ਉਪਦੇਸ਼ ਦੇਣਾ ਅਤੇ ਅੰਮ੍ਰਿਤ ਪ੍ਰਚਾਰ ਕਰਨਾ। ਸੰਗਤ ਵਿੱਚ ਜੋ ਦਬਾਓ ਮਸੰਦਾਂ ਨੇ ਪਾ ਲਿਆ ਹੋਇਆ ਸੀ ਉਸ ਨਾਲ ਸਾਰੇ ਦੱਬੇ ਹੋਏ ਸਨ। ਮਸੰਦਾਂ ਦੇ ਆਚਰਣ ਦਾ ਜੋ ਸਹਾਰਾ ਉਹਨਾਂ ਨੂੰ ਕਰਨਾ ਪੈਂਦਾ ਸੀ, ਸੋ ਦਿਲਾਂ ਵਿੱਚ ਬੜੀ ਉਦਾਸੀ ਪਾਉਂਦਾ ਸੀ। ਸ੍ਰੀ ਰਾਮ ਰਾਏ ਅਤੇ ਧੀਰਮਲ ਆਦਿਕਾਂ ਨੇ ਜੋ ਮਸੰਦਾਂ ਦੀ ਕਦਰ ਵਧਾਈ ਸੀ ਉਸ ਨਾਲ ਉਹ ਹੋਰ ਖੁਦ ਸਰਜੇ ਹੋ ਗਏ ਸਨ। ਜਦੋਂ ਸਤਿਗੁਰੂ ਦਾ ਪ੍ਰਚਾਰ ਇਸ ਪ੍ਰਕਾਰ ਤੁਰਿਆ ਤਾਂ ਸੰਗਤਾਂ ਵਿੱਚ ਬੜਾ ਉਮਾਹ ਆਇਆ, ਹਰੇਕ ਵਿੱਚ ਹੌਸਲਾ ਆ ਗਿਆ ਕਿ ਸਾਡਾ ਸਿੱਧਾ ਨਾਤਾ ਸਤਿਗੁਰੂ ਨਾਲ ਹੈ। ਸਤਿਗੁਰ ਨੇ ਅੰਮ੍ਰਿਤ ਅਰਥਾਤ ਗੁਰਦੀਖਿਆ ਦਾ ਅਧਿਕਾਰ ਪੰਜਾਂ ਪਿਆਰਿਆਂ ਵਿੱਚ ਧਰ ਕੇ ਗੁਰੂ ਖਾਲਸਾ ਦਾ ਆਦਰਸ਼ ਕਾਇਮ ਕਰਕੇ ਧਾਰਮਿਕ ਸੁਤੰਤਰਤਾ ਦੀ ਨੀਂਹ ਬੰਨ੍ਹ ਦਿੱਤੀ ਸੀ। ਸੰਸਾਰ ਦੇ ਇੱਤਰ ਹੋਰ ਮਤਾਂ ਵਿੱਚ ਪੁਜਾਰੀ ਧੜੇ ਵੱਲੋਂ ਜੋ ਮੁਸ਼ਕਲਾਂ ਸਦਾ ਆਉਂਦੀਆਂ ਹਨ ਸੋ ਖਾਲਸੇ ਲਈ ਦੂਰ ਹੋ ਗਈਆਂ। ਪਰਜਾ ਦਾ ਦਾਨ ਇੱਕ ਪ੍ਰਕਾਰ ਵਿਉਹ ਸਮਾਨ ਹੈ, ਕਦੋਂ ਜਦੋਂ ਇਸ ਦਾ ਲੋਭ ਧਾਰਨ ਹੋ ਜਾਵੇ। ਜੋ ਪੂਜਾ ਦਾ ਧਾਨ ਲੋਭ ਨਾਲ ਗ੍ਰਹਿਣ ਕਰੇਗਾ ਅਤੇ ਨਾਮ ਬਾਣੀ ਦੇ ਅਭਿਆਸ ਨਾਲ ਆਪਾ ਸੋਧਣ ਵਾਲਾ ਨਹੀਂ ਹੋਵੇਗਾ ਉਹ ਜ਼ਰੂਰ ਆਪਣੀ ਮੱਤ ਨੂੰ ਮੈਲਿਆਂ ਕਰੇਗਾ। ਤਿਉਂ ਧਰਮਸਾਲ ਦੀ ਚਾਹਕ ਹੈ ਵਿਹੋ ਖੰਡ ਪਾਜ, ਹਰ ਸਿੱਖ ਸਿਪਾਹੀ ਹੈ ਕਿਉਂਕਿ ਸਤਿਗੁਰੂ ਨੇ ਸਿੱਖ ਨੂੰ ਸ਼ਸਤਰਧਾਰੀ ਬਣਾ ਦਿੱਤਾ ਹੈ। ਹਰ ਸਿੱਖ ਦੁਨੀਆਦਾਰ ਹੈ ਕਿਉਂਕਿ ਸਭ ਦਿਆਂਤਦਾਰੀ ਦੇ ਕਿੱਤੇ ਗੁਰਾਂ ਵਿੱਤ ਕਰ ਦਿੱਤੇ ਹਨ। ਹਰ ਸਿੱਖ ਸੰਤ ਹੈ ਕਿਉਂਕਿ ਨਾਮ ਹੀ ਜਪਦਾ ਹੈ ਅਤੇ ਬਾਣੀ ਦਾ ਕੀਰਤਨ ਕਰਦਾ ਅਤੇ ਬਾਣੀ ਦੀ ਦੱਸੀ ਰੋਸ਼ਨੀ ਵਿੱਚ ਜੀਵਨ ਨਿਰਵਾਹ ਕਰਦਾ। ਹਰ ਸਿੱਖ ਜੋ ਤਿਆਰ ਬਰ ਤਿਆਰ ਹੈ ਅੰਮ੍ਰਿਤ ਤਿਆਰ ਕਰਨ ਵਿੱਚ ਸ਼ਾਮਿਲ ਹੋ ਸਕਦਾ ਹੈ, ਧਰਮ ਦੀ ਸੰਸਕਾਰ ਕਰ ਸਕਦਾ ਹੈ। ਇਉਂ ਹਰ ਸਿੱਖ ਆਪਣੇ ਧਰਮ ਦਾ ਪ੍ਰੋਤ ਵੀ ਹੈ ਅਤੇ ਜਜਮਾਨ ਵੀ। ਸੋ ਸਿੰਘ ਨਾਲੇ ਦੁਨੀਆਦਾਰ ਹੈ, ਦੀਨਦਾਰ ਹੈ, ਸਿਪਾਹੀ ਹੈ, ਵਪਾਰੀ ਹੈ, ਜ਼ਿਮੀਦਾਰ ਹੈ, ਕਿਰਤੀ ਹੈ, ਫਿਰ ਨਾਲੇ ਨਾਲ ਸਰਦਾਰ ਵੀ ਹੈ ਅਤੇ ਸੇਵਕ ਵੀ ਹੈ। ਇਸ ਤੋਂ ਵੀ ਅੱਗੇ ਕਿਸੇ ਬਿਮਾਰ ਬੁੱਢੇ ਜਾਂ ਹੋਰ ਸਰੀਰਕ ਕਸ਼ਟ ਵਿੱਚ ਫਾਤੇ ਨੂੰ ਦੇਖ ਕੇ ਸਿੱਖ ਯਥਾ ਸ਼ਕਤ ਸੇਵਾ ਵੀ ਕਰਦਾ ਹੈ। ਸੰਗਤ ਵਿੱਚ ਜਾ ਕੇ ਜੋੜੇ ਝਾੜਦਾ ਹੈ, ਜਲ ਛਕਾਉਂਦਾ ਹੈ, ਪੱਖੇ ਦੀ ਸੇਵਾ ਵੀ ਸਿੱਖ ਹੀ ਕਰਦਾ ਹੈ। ਐਂ ਗੁਰੂ ਦਾ ਸਿੱਖ ਆਪਣੇ ਆਪ ਵਿੱਚ ਸਭ ਗੁਣ ਸੰਪੰਨ ਮੁਕੰਮਲ ਇਨਸਾਨ ਹੈ। ਐਸੀ ਧਾਰਮਿਕ ਸੁਤੰਤਰਤਾ ਅਤੇ ਧਾਰਮਿਕ ਉੱਚ ਸੁਰਤੀ ਅਵਸਥਾ ਇਹ ਸਤਿਗੁਰ ਨੇ ਬਖਸ਼ੀ ਹੋਈ ਹੈ। ਫਿਰ ਸਿੱਖ ਦੀ ਟੇਕ ਗੁਰੂ ਕੇ ਬਖਸ਼ੇ ਈਸ਼ਵਰੀ ਗਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰ ਹੈ ਅਤੇ ਪੰਥ ਵਿੱਚ ਪ੍ਰਬੁੱਧ ਪੁਰਖਾਂ ਦੇ ਸਤਸੰਗ ਦਾ ਉਦਾਲਾ ਇਸ ਨੂੰ ਪ੍ਰਾਪਤ ਹੈ। ਗੁਰਮੁਖ ਦਾ ਮੇਲ ਸਾਧ ਦਾ ਸੰਗ ਰੋਜ਼ ਅਰਦਾਸੀ ਵਿੱਚ ਮੰਗਦਾ ਹੈ। ਪਰਮਾਰਥ ਵਿੱਚ ਨਾਮ ਅਭਿਆਸ ਵਿੱਚ ਰੂਹਾਨੀ ਮਦਦ ਦੀ ਲੋੜ ਵੇਲੇ ਗੁਰੂ ਕਾ ਸਿੱਖ ਗੁਰਮੁਖ ਦਾ ਸਤਸੰਗ ਕਰਕੇ ਆਪਣੇ ਪਰਮਾਰਥ ਦੀਆਂ ਮੰਜ਼ਲਾਂ ਤੈਅ ਕਰ ਸਕਦਾ ਹੈ। ਸਾਹਿਬਾਂ ਨੇ ਖਾਲਸਾ ਸਾਜ ਕੇ ਇੰਨਾ ਸੁਤੰਤਰ ਅਤੇ ਉੱਚਾ ਸੁੱਚਾ ਕਰ ਦਿੱਤਾ ਹੈ ਕਿ ਪੰਜਾਂ ਨੂੰ ਅੰਮ੍ਰਿਤ ਛਕਾਉਣ ਦਾ ਅਧਿਕਾਰ ਦਿੱਤਾ ਹੈ। ਗੁਰੂ ਖਾਲਸਾ ਅਤੇ ਖਾਲਸਾ ਹੀ ਗੁਰੂ ਹੈ। ਵਿਦਿਆ ਦਰਬਾਰ ਵੀ ਗੁਰੂ ਜੀ ਸਾਜਿਆ ਕਰਦੇ ਸੀ, ਆਪਣੇ ਸਿੱਖਾਂ ਵਿੱਚ ਵਿਦਿਆ ਦਾ ਪ੍ਰਕਾਸ਼ ਵੀ ਦੇ ਰਹੇ ਸਨ। ਬੜੇ ਬੜੇ ਗੁਣੀ ਇਸ ਕੰਮ ਪਰ ਲਾਏ ਹੋਏ ਸੀ। ਸ਼ਾਸਤਰ ਵਿਦਿਆ ਦੇ ਨਾਲ ਸ਼ਾਸਤਰ ਵਿਦਿਆ ਅਤੇ ਦੋਹਾਂ ਦੇ ਸਿਰ 'ਤੇ ਸ਼ਾਂਤ ਰਸੀ ਵਿਦਿਆ ਦਾ ਪ੍ਰਚਾਰ ਸੀ। ਸ਼ਾਂਤ ਰਸੀਆਂ ਦੀ ਰੱਖਿਆ ਬੀਰ ਰਸੀਏ ਕਰ ਅਤੇ ਬੀਰ ਰਸੀਆਂ ਨੂੰ ਵਿਦਿਆ ਚਾਨਣਾ ਦੇਵੇ ਅਤੇ ਸ਼ਾਂਤ ਰਸੀਏ ਪੰਥ ਨੂੰ ਧਰਮ ਅਤੇ ਪਰਮਾਰਥ ਤੋਂ ਗਿਰਨ ਨਾ ਦੇਣ। ਕਿਤਨਾ ਸੋਹਣਾ ਸੁਮੇਲ ਬਣਾਇਆ। ਜੈਸੇ ਇੱਕ ਨਾਰੀਅਲ ਹੈ, ਬਾਹਰੋਂ ਸਖਤ ਹੈ, ਅੰਦਰੋਂ ਬਹੁਤ ਨਰਮ ਹੈ। ਬਾਹਰੋਂ ਸਖਤ ਇਸ ਲਈ ਹੈ ਤਾਂ ਕਿ ਅੰਦਰ ਦੀ ਨਰਮਾਈ ਨੂੰ ਚੋਟ ਨਾ ਪਹੁੰਚੇ। ਅੰਦਰ ਦੀ ਨਰਮਾਈ ਇਸ ਲਈ ਹੈ ਕਿ ਬਾਹਰ ਦੀ ਸਖਤੀ ਕਿਸੇ ਅਹੰਕਾਰ ਵਿੱਚ ਨਾ ਜਾਣ ਦੇਵੇ। ਇਸ ਤਰ੍ਹਾਂ ਪੰਥ ਨੂੰ ਧਰਮ ਅਤੇ ਪਰਮਾਰਥ ਤੋਂ ਸਤਿਗੁਰੂ ਜੀ ਨੇ ਦੋਵਾਂ ਦੀ ਦਾਤ ਦਿੱਤੀ ਹੈ ਤਾਂ ਜੋ ਵੀਰ ਰਸ ਹੱਠ ਗ੍ਰਹਿ ਦਾ ਨਿਰਦਈ ਨਾਲ ਨਿਰਾ ਯੁੱਧ ਮਾਤਰ ਨਾ ਰਹਿ ਜਾਵੇ ਸਗੋਂ ਉਤਸ਼ਾਹ ਦਾ ਵਿਕਾਸ ਕਰਨ ਵਾਲਾ ਹੋਵੇ। ਵੀਰ ਰਸ ਦਾ ਮੂਲ ਉਤਸ਼ਾਹ ਹੈ। ਦਾਨ ਵੀ ਵੀਰ ਰਸੀ ਸ਼ਹਿ ਹੈ। ਦਇਆ ਤੋਂ ਦਾਨ ਦੇਣ ਦੇ ਭਾਵ ਨਾਲ ਅਤੇ ਲੋੜ ਪਈ ਅਤੇ ਯੁੱਧ ਕਰਕੇ ਆਪਾ ਵਾਰਨ ਤੱਕ ਦੋ ਦਰੇਗ ਨਾ ਕਰਨਾ। ਇਹ ਸੀ ਸੁਤੰਤਰ ਗੁਰਸਿੱਖੀ ਜਿਸ ਵਿੱਚ ਖੁੱਲ੍ਹ ਵੀ ਆਈ, ਜਥੇਬੰਦੀ ਦੀ ਰੂਹ ਵੀ ਆਈ ਔਰ ਰੂਹਾਨੀ ਜੀਵਨ ਵੀ ਰਿਹਾ ਅਤੇ ਵਾਹਿਗੁਰੂ ਗੁਰੂ ਦਾ ਅਰੋਗ ਅਤੇ ਨਿਰਮਲ ਆਸਕਤਾ ਵੀ ਸਮਾਈ ਅਤੇ ਸਾਰੇ ਉਤਸ਼ਾਹ ਅਤੇ ਸ਼ਾਂਤੀ ਵਿਕਾਸ ਦੀ ਜਾਨ ਬਣੀ। ਇਹਨਾਂ ਸ਼ਾਸਤਰਧਾਰੀ ਨਾਮ ਬਾਣੀ ਦੇ ਪ੍ਰੇਮੀਆਂ ਦੀ ਜਥੇਬੰਦੀ ਹੋ ਰਹੀ ਸੀ। ਖਾਲਸਾ ਜਥੇਬੰਦੀ ਅੰਗ ਅੰਗੀ ਭਾਵ, ਜਿਵੇਂ ਸਰੀਰ ਤੇ ਇੱਕ ਹੈ ਤੇ ਅਸੀਂ ਕਹਿੰਦੇ ਹਾਂ ਦੋ ਬਾਹਾਂ ਨੇ, ਦੋ ਲੱਤਾਂ ਨੇ, ਦੋ ਅੱਖਾਂ ਨੇ, ਅਲੱਗ ਅਲੱਗ ਨੇ ਪਰ ਹੈਨ ਸਾਰਾ ਸਰੀਰ ਦਾ ਹੀ ਹਿੱਸਾ। ਇਸੇ ਨੂੰ ਕਹਿੰਦੇ ਨੇ ਅੰਗ ਅੰਗੀ ਭਾਵ। ਤੋ ਜਿੱਥੇ ਸੈਨਾ ਹੈ ਉੱਥੇ 100 ਲੋੜਾਂ ਵੀ ਹੈ, ਖਾਸ ਕਰਕੇ ਅੰਨ ਦਾਣੇ ਪੱਠੇ ਦੀ ਲੋੜ ਹੈ ਘੋੜਿਆਂ ਲਈ, ਪਸ਼ੂਆਂ ਲਈ, ਆਈਆਂ ਸੰਗਤਾਂ ਦੀ ਸੇਵਾ ਲਈ। ਜਦੋਂ ਖਾਲਸਾ ਬਣਾ ਤੋਂ ਜਾਂ ਗ੍ਰਾਮਾਂ ਤੋਂ ਭਾਵ ਪਿੰਡਾਂ ਤੋਂ ਇਹ ਚੀਜ਼ਾਂ ਮੰਗਦਾ ਹੈ ਅਤੇ ਪੈਸੇ ਦੇ ਕੇ ਮਿਲ ਜਾਂਦੀਆਂ ਤਾਂ ਵਾਹਵਾ, ਜੇ ਚੀਜ਼ਾਂ ਪਹਾੜੀਆਂ ਪਾਸ ਲੋੜ ਤੋਂ ਵਧੀਕ ਅਤੇ ਵਿਕਰੀ ਵਾਸਤੇ ਹੁੰਦੀਆਂ ਵੀ ਨਾ ਮਿਲਦੀਆਂ ਤਾਂ ਮੁਸ਼ਕਲ ਪੈਂਦੀ ਸੀ। ਇਸ ਮੁਸ਼ਕਲ ਵੇਲੇ ਕਈ ਵੇਰ ਨੀਵੀਂ ਉੱਚੀ ਗੱਲਬਾਤ ਹੋ ਜਾਂਦੀ ਜੋ ਲੋਕਾਂ ਨੂੰ ਰਾਜਿਆਂ ਪਾਸ ਪੁਕਾਰੂ ਜਾ ਕਰਦੇ, ਸ਼ਿਕਾਇਤ ਕਰਦੇ। ਜਦੋਂ ਰਾਜਿਆਂ ਵੱਲੋਂ ਪੁੱਛ ਹੁੰਦੀ ਤਾਂ ਇਧਰੋਂ ਉੱਤਰ ਜਾਂਦਾ ਕਿ ਤੁਸੀਂ ਚੀਜ਼ਾਂ ਦੇ ਨਿਰਖ ਬੰਨ ਦਿਓ, ਮੁੱਲ ਤੈਅ ਕਰ ਦਿਓ, ਸਾਥੋਂ ਲੋਕ ਮੁੱਲ ਲੈ ਲਿਆ ਕਰਨ ਅਤੇ ਵਸਤੂ ਦੇ ਦਿਆ ਕਰਨ। ਇਹ ਗੱਲ ਕਦੇ ਟੁਰਦੀ ਕਦੇ ਨਾ। ਅਸਲ ਗੱਲ ਤਾਂ ਇਹ ਸੀ ਕਿ ਔਰੰਗਜ਼ੇਬ ਅਤੇ ਉਸਦੀ ਸਰਕਾਰ ਵੈਰੀ ਸੀ, ਜਿਸ ਕਰਕੇ ਰਾਜੇ ਵੀ ਕਹਿਰੀ ਅੱਖ ਰੱਖਦੇ ਸਨ। ਸਿੱਖੀ ਉਹਨਾਂ ਨੂੰ ਬਹੁਤ ਰੜਕਦੀ ਸੀ। ਜਾਪਦਾ ਹੈ ਕਿ ਉਸਦੇ ਇਸ਼ਾਰੇ 'ਤੇ ਕਦੇ ਰਾਜਿਆਂ ਦੇ ਆਪਣੇ ਭਰਮ ਭੈ ਅਤੇ ਲਾਲਚ ਵੈਰ ਕਮਾਉਂਦੇ ਸਨ। ਇਸ ਕਰਕੇ ਬਹਾਨੇ ਬਹਾਨੇ ਗੁਰੂ ਜੀ ਅੱਗੇ ਮੁਸ਼ਕਲਾਂ ਅਤੇ ਅੜਚਣਾਂ ਦੇ ਸਮਾਨ ਕੀਤੇ ਜਾਂਦੇ ਸਨ, ਜਿਨ੍ਹਾਂ ਵਿੱਚੋਂ ਕਦੇ ਤਾਂ ਬਿਲਾਸਪੁਰ ਦਾ ਰਾਜਾ ਆਨੰਦਪੁਰ ਦਾ ਕਿਰਾਇਆ ਮੰਗਣ ਭੇਜਦਾ। ਹਾਲਾਂਕਿ ਉਹ ਜਿਵੇਂ ਗੁਰੂ ਜੀ ਦੀ ਜਰਖ ਜੀ ਸੀ, ਕਦੇ ਹਾਥੀ ਆਦਿਕ ਸਮਾਨ ਮੰਗ ਭੇਜਦਾ, ਕਦੇ ਪ੍ਰਜਾ ਤੋਂ ਅੰਨਦਾਣੇ ਤ੍ਰਿਣ ਦੀ ਅੜਚਣ ਖੜੀ ਹੋ ਜਾਂਦੀ, ਕਦੇ ਕੁਛ ਕਦੇ ਕੁਛ। ਇਹ ਰਾਜਿਆਂ ਦੇ ਖਾਸ ਕਰਕੇ ਭੀਮ ਚੰਦ ਦੇ ਮਾੜੇ ਵਰਤਾਓ ਦੇ ਕਾਰਨ ਹੀ ਗੁਰੂ ਸਾਹਿਬ ਪੌਂਟੇ ਜਾ ਵਸੇ ਸੀ। ਰਾਜਿਆਂ ਦੀ ਪਹਿਲ ਨਾਲ ਭੰਗਾਣੀ ਦਾ ਯੁੱਧ ਹੋਇਆ ਸੀ। ਉਸ ਜੰਗ ਵਿੱਚ ਰਾਜਿਆਂ ਦੀ ਹਾਰ ਹੋਈ, ਗੁਰੂ ਜੀ ਮੁੜ ਆਨੰਦਪੁਰ ਸਾਹਿਬ ਆ ਵਸੇ। ਇੱਥੇ ਵਸਦਿਆਂ ਲੋੜ ਵੇਲੇ ਜੈਸੇ ਨਦੌਣ ਦੇ ਜੰਗ ਵਿੱਚ ਰਾਜੇ ਗੁਰੂ ਜੀ ਦੀ ਸ਼ਰਨ ਵੀ ਆਏ, ਮਦਦ ਵੀ ਲੈਂਦੇ ਰਹੇ, ਫਿਰ ਅੱਖਾਂ ਵੀ ਫੇਰ ਲੈਂਦੇ, ਤੰਗ ਵੀ ਕਰਦੇ। ਇਸ ਤਰ੍ਹਾਂ ਦੇ ਵਰਤਾਵਿਆਂ ਵਿੱਚ ਭੀਮ ਚੰਦ ਤਾਂ ਚੱਲ ਵਸਿਆ ਅਤੇ ਉਸਦੀ ਥਾਵੇਂ ਉਸਦਾ ਪੁੱਤ ਉਸ ਤੋਂ ਵੀ ਜ਼ਿਆਦਾ ਕਰੜਾ ਅਜਮੇਰ ਚੰਦ ਗੱਦੀ 'ਤੇ ਬੈਠਾ। ਇਸਦਾ ਵਰਤਾਓ ਵੀ ਪਿਤਾ ਵਰਗਾ ਖੋਟਾ ਸੀ। ਇਸਨੇ ਇੱਕ ਵਾਰ ਇੱਕ ਚਲਾਕੀ ਕੀਤੀ ਕਿ ਆਪਣੇ ਵਜ਼ੀਰ, ਜਿਸ ਨੂੰ ਸਿੱਖਾਂ ਵਿੱਚ ਆਮ ਤੌਰ 'ਤੇ ਪੰਮਾ ਕਰਕੇ ਜਾਣਿਆ ਜਾਂਦਾ, ਇੰਝ ਲੱਗਦਾ ਜਿਵੇਂ ਇਹਦਾ ਨਾਂ ਪਰਮਾਨੰਦ ਹੋਏਗਾ, ਗੁਰੂ ਦਰਬਾਰ ਵਿੱਚ ਘੱਲਿਆ ਕਿ ਗੁਰੂ ਜੀ ਦੇ ਨਾਲ ਕੋਈ ਜ਼ਹਿਰਾ ਸਮੱਸਿਆ ਦੀ ਸੂਰਤ ਪੈਦਾ ਕਰੇ। ਇਸਨੇ ਆ ਕੇ ਪ੍ਰਜਾ ਦੀ ਪੁਕਾਰ ਬਾਬਤ ਵਾਰਤਾਲਾਪ ਕੀਤੀ ਤਾਂ ਸਤਿਗੁਰੂ ਜੀ ਦੇ ਦਰਬਾਰ ਦੇ ਮੁਖੀ ਮਾਮਾ ਕਿਰਪਾਲ ਚੰਦ ਜੀ ਨੇ ਆਖਿਆ, ਹੇ ਵਜ਼ੀਰ, ਸਾਡੀ ਵਿਖਾਂਤ ਕੋਈ ਨਹੀਂ, ਤੁਸੀਂ ਆਪਣੀ ਪ੍ਰਜਾ ਨੂੰ ਹੁਕਮ ਦੇ ਛੱਡੋ ਜੋ ਘਾਹ ਲੱਕੜੀ ਬਦਲੇ ਸਿੱਖਾਂ ਨਾਲ ਨਾ ਲੜਿਆ ਕਰ ਅਤੇ ਦੁੱਧ ਘਿਓ ਅੰਨ ਸ਼ੱਕਰ ਮੁੱਲ ਕੀਮਤ 'ਤੇ ਦੇ ਦਿਆ ਕਰ। ਪੰਮਾ ਇਹ ਗੱਲਾਂ ਸੁਣ ਕੇ ਮਨ ਮਨਾ ਕੇ ਚਲਾ ਗਿਆ, ਪਰ ਵਰਤਾਵਾ ਫਿਰ ਉੱਥੇ ਦਾ ਉੱਥੇ, ਸਿੱਖਾਂ ਨੂੰ ਮੁਸ਼ਕਲਾਂ ਪੈਣ ਅਤੇ ਉਹ ਕੁਛ ਕਰਨ ਲਈ ਮਜਬੂਰ ਹੋਣਾ ਪੈਂਦਾ ਸੀ। ਹੋਇਆ ਕੀ ਕਿ ਇੱਕ ਦਿਨ ਲੋਢੇ ਪੈਰ ਦੀਵਾਨ ਸੱਜ ਰਿਹਾ ਸੀ, ਕੀਰਤਨੀਆਂ ਕੀਰਤਨ ਕਰ ਰਿਹਾ ਸਨ ਅਤੇ ਪਾਤਸ਼ਾਹ ਤਾਰਿਆਂ ਵਿੱਚ ਚੰਦ ਵਾਂਗੂ ਸਭਾ ਦੇ ਸੁਆਮੀ ਬਿਰਾਜਮਾਨ ਹੋਏ ਸਨ। ਨੂਰੀ ਚਿਹਰੇ ਤੋਂ ਤੇਜ ਅਤੇ ਸ਼ਾਂਤੀ ਦੀ ਮਿਲਵੀ ਨੂਰ ਫੁਹਾਰ ਪੈ ਰਹੀ ਸੀ। ਚਕੋਰ ਮਨ ਸਿੱਖ ਦਰਸ਼ਨ ਕਰ ਕਰਕੇ ਆਨੰਦ ਲੈ ਰਹੇ ਸਨ। ਇੱਕ ਪਾਸੇ ਨੈਣਾਂ ਦੇ ਸਾਹਮਣੇ ਪ੍ਰਤੱਖ ਦਰਸ਼ਨ ਸਨ, ਦੂਜੇ ਪਾਸੇ ਕੰਠ ਕੀਰਤਨ ਦੀ ਅੰਮ੍ਰਿਤ ਫੁਹਾਰ ਇਹ ਪਿਲਾ ਰਹੇ ਸਨ ਔਰ ਕੰਨ ਸੁਣ ਰਹੇ ਸਨ। ਦੋਹਾਂ ਦਾ ਮਿਲਵਾਂ ਅਸਰ ਇੱਕ ਸਰੂਰ ਦੇ ਰਿਹਾ ਸੀ ਅਤੇ ਸਰੂਰ ਚਿੱਤ ਨੂੰ ਇਕਾਗਰ ਕਰ ਰਿਹਾ ਸੀ। ਉੱਚਤਾ ਅਤੇ ਇਕਾਗਰਤਾ ਦਾ ਭਾਵ ਸਭ ਦੇ ਅੰਦਰ ਗੜ ਰਿਹਾ ਸੀ। ਸੂਰਜ ਲਪਟਦਾ ਗਿਆ, ਸ਼ਾਮਾਂ ਪੈ ਗਈਆਂ, ਸੋਦਰ ਦਾ ਕੀਰਤਨ ਹੋ ਕੇ ਭੋਗ ਪੈ ਗਿਆ। ਰਹਿ ਰਾਸ ਦਾ ਪਾਠ ਹੋ ਕੇ ਅਰਦਾਸਾ ਸੋਧਿਆ ਗਿਆ, ਪ੍ਰਸ਼ਾਦ ਵਰਤਿਆ, ਸੰਗਤ ਵਿਦਾ ਹੋ ਗਈ। ਗੁਰੂ ਪਾਤਸ਼ਾਹ ਅੱਜ ਉੱਥੇ ਬਿਰਾਜੇ ਰਹੇ। ਕੁਛ ਕਾਰਜ ਵਿਦਵਾਨਾਂ ਅਤੇ ਕਵੀਆਂ ਦੇ ਦਾਨ ਸਨਮਾਨ ਦਾ ਇਸ ਵੇਲੇ ਅਜੇ ਹੋਣਾ ਸੀ। ਇਸ ਵੇਲੇ ਤਾਰਨਹਾਰ ਸਤਿਗੁਰੂ ਜੀ ਦੀ ਨਜ਼ਰ ਥੋੜ੍ਹੀ ਦੂਰੀ 'ਤੇ ਜਾ ਪਈ। ਅੰਦਰ ਜਾਣ ਵਾਲੇ ਦਰਵਾਜ਼ੇ ਦੇ ਅੰਦਰ ਵਾਰ ਕੰਧ ਨਾਲ ਇੱਕ ਲੰਮੀ ਭਰਵੀਂ ਪਰ ਨਿੰਮੂ ਝਾਨ ਸੂਰਤ ਖੜੀ ਸੀ। ਸਾਹਿਬਾਂ ਨੇ ਪਾਸ ਖੜੇ ਸਿੰਘ ਨੂੰ ਪੁੱਛ ਕੀਤੀ, ਸਿੰਘਾ ਓ ਕੌਣ ਖੜਾ ਹੈ? ਉਸ ਅਰਦਾਸ ਕੀਤੀ, ਪਾਤਸ਼ਾਹ ਕੋਈ ਪ੍ਰੇਮੀ ਹੈ, ਦੋ ਤਰ੍ਹਾਂ ਦਿਨ ਤੋਂ ਦੋਏ ਵੇਲੇ ਆਉਂਦਾ ਹੈ, ਇਸ ਵੇਲੇ ਉੱਥੇ ਹੀ ਖੜਾ ਰਹਿੰਦਾ ਹੈ ਅਤੇ ਫਿਰ ਟੁਰ ਜਾਂਦਾ। ਉਰੇ ਤਾਂ ਨਹੀਂ ਆਇਆ ਕਦੀ ਜਾਪਦਾ, ਦਰਸ਼ਨ ਵੇਲੇ ਨਹੀਂ ਹੋਏ ਲੱਗਦੇ? ਸਤਿਗੁਰੂ ਜੀ ਨੇ ਪੁੱਛਿਆ। ਸਿੰਘ ਉੱਤਰ ਦੇਣ ਲੱਗਾ, ਪਾਤਸ਼ਾਹ ਜੀ ਉਹ ਪਹਿਲੇ ਤਾਂ ਬੂਹੇ ਦੇ ਬਾਹਰ ਆ ਖੜਦਾ ਸੀ ਅਤੇ ਮਹਾਠ ਉੱਤੇ ਸਿਰ ਧਰ ਕੇ ਚਲਾ ਜਾਂਦਾ ਸੀ, ਹੁਣ ਥੋੜ੍ਹੀ ਹਿੰਮਤ ਕਰਕੇ ਦਲੀਜਾਂ 'ਤੇ ਸਿਰ ਧਰ ਕੇ ਚਰਨ ਧੂੜ ਮੱਥੇ ਲਾ ਕੇ ਅੰਦਰ ਆ ਜਾਂਦਾ, ਪਰ ਉਸੇ ਕੰਧ ਨਾਲ ਲੱਗ ਕੇ ਖੜਾ ਆਪ ਦੇ ਦਰਸ਼ਨ ਕਰਦਾ ਰਹਿੰਦਾ ਹੈ, ਇੱਕ ਟੱਕ ਨੀਝ ਲਾ ਕੇ ਵੇਖਦਾ ਰਹਿੰਦਾ। ਭੋਗ ਪੈਣ ਵੇਲੇ ਕੜਾ ਪ੍ਰਸ਼ਾਦ ਦੇ ਵਰਤਾਰੇ ਤੋਂ ਅਗੇਰੇ ਹੀ ਟੁਰ ਜਾਂਦਾ। ਅੱਜ ਪਤਾ ਨਹੀਂ ਕਿਉਂ ਖੜੋਤਾ ਰਿਹਾ, ਅਜੇ ਵੀ ਉਸਦੀ ਜਾਨ ਦੇ ਕੋਈ ਚਿੰਨ੍ਹ ਨਜ਼ਰ ਨਹੀਂ ਪੈਂਦੇ, ਸ਼ਾਇਦ ਕੋਈ ਗੱਲ ਕਰਨੀ ਹੋ। ਸੁਣ ਪਾਤਸ਼ਾਹ ਜੀ, ਸੰਗ ਦਾ ਹੋਣਾ, ਜੇ ਆਪ ਜੀ ਦੀ ਆਗਿਆ ਹੋਵੇ ਤਾਂ ਪਤਾ ਕਰਾਂ। ਪਾਤਸ਼ਾਹ ਜੀ ਨੇ ਇਸ਼ਾਰਾ ਕੀਤਾ। ਕੁਛ ਪਲਾਂ ਮਗਰੋਂ ਉਹ ਉਸ ਪਾਸ ਜਾ ਕੇ ਮੁੜ ਆਇਆ ਅਤੇ ਹਜ਼ੂਰੀ ਵਿੱਚ ਬਹਿ ਬੈਠ ਕੇ ਬਿਨੈ ਕੀਤੀ ਉਸ ਕਿ ਪਾਤਸ਼ਾਹ ਜੀ, ਉਹ ਪੁੱਛਣ 'ਤੇ ਦੱਸਿਆ ਸੁ ਕਿ ਕਲਾਲ ਹਾਂ, ਹੋਰ ਕਿਸੇ ਗੱਲ ਦਾ ਉੱਤਰ ਨਹੀਂ ਸੁ ਦਿੱਤਾ। ਜੋ ਪੁੱਛਿਆ ਉਸ ਦੇ ਉੱਤਰ ਵਿੱਚ ਅੱਖਾਂ ਵਿੱਚੋਂ ਦੋ ਅੱਥਰੂ ਕਿਰ ਪੈਂਦੇ। ਸਤਿਗੁਰ ਜੀ ਇਹ ਸੁਣ ਕੇ ਕੁਛ ਆਖਣੀ ਲੱਗੇ ਸਨ ਕਿ ਉਧਰੋਂ ਕਵੀ ਉੱਤੋਂ ਤੁੜੀ ਆਉਣ ਲੱਗ ਪਏ ਅਤੇ ਆਪ ਉਸ ਪਰਚੀ ਵਿੱਚ ਲੱਗ ਗਏ। ਜਿਨ੍ਹਾਂ ਬਾਹਰੋਂ ਆਏ ਕਵੀਆਂ ਦੀ ਰਚਨਾ ਪਰ ਪ੍ਰਸੰਨ ਹੋਏ ਸਨ, ਉਹਨਾਂ ਨੂੰ ਟੋਰਨਾ ਸੀ, ਉਹਨਾਂ ਨੂੰ ਧਨ, ਘੋੜੇ, ਬਸਤਰ, ਸਰੂਪੇ ਆਦਿ ਦੇ ਦਿਵਾ ਕੀਤੇ। ਕੁਛ ਕਵੀਆਂ ਨੇ ਆਪਣੀ ਮਨੋਹਰ ਰਚਨਾ ਸੁਣਾਈ। ਜਦੋਂ ਸਾਰੇ ਕਵੀ ਵਿਦਾ ਹੋ ਗਏ ਤਾਂ ਸਾਹਿਬ ਡੇਰੇ ਜਾਣ ਲਈ ਉੱਠੇ, ਟੁਰੇ, ਫਿਰ ਨਜ਼ਰ ਕੰਧ ਵੱਲ ਪਈ, ਉਹੀ ਉਹ ਸੂਰਤ ਉਵੇਂ ਖੜੀ ਸੀ। ਤਦ ਸਤਿਗੁਰਾਂ ਨੂੰ ਫਿਰ ਧਿਆਨ ਪੈ ਗਿਆ ਕਿ ਉਹ ਆਦਮੀ ਖੜਾ ਹੈ ਜਿਸ ਨੇ ਪੁੱਛਣ ਪਰ ਆਪਣਾ ਪਤਾ ਕਲਾਲ ਦੱਸ ਕੇ ਕੇਵਲ ਨੈਣਾਂ ਦੇ ਜਲ ਨਾਲ ਗੱਲ ਕੀਤੀ ਸੀ। ਆਪ ਹੁਣ ਉਸ ਵੱਲ ਤੱਕ ਦੇ ਦਰਵਾਜ਼ੇ ਨੂੰ ਆਏ ਤਾਂ ਅਜੇ ਥੋੜ੍ਹੀ ਦੂਰ ਹੀ ਸਨ ਕਿ ਉਸ ਨੇ ਡੰਡਵਤ ਮੱਥਾ ਟੇਕਿਆ। ਆਪ ਜੀ ਖੜੇ ਹੋ ਗਏ। ਪਾਤਸ਼ਾਹ ਦਾ ਹੁਕਮ ਹੋਇਆ, ਸਿੱਖਾ ਉੱਠ, ਗੁਰੂ ਭਲਾ ਕਰੇ। ਸਿੱਖ ਉੱਠ ਕੇ ਫਿਰ ਖੜੋ ਗਿਆ। ਨੈਣ ਜਲ ਪੂਰਤ ਸਨ ਅਤੇ ਚਰਨਾਂ ਵੱਲ ਲੱਗੇ ਹੋਏ ਸਨ। ਮੇਰਾ ਦੇ ਮਾਲਕ ਨੇ ਪੁੱਛਿਆ, ਪੁਰਖਾ ਕੌਣ ਹੈ, ਕਿੱਥੋਂ ਆਇਆ ਤੂੰ? ਠੰਡਾ ਸਾਹ ਲੈ ਕੇ ਉਸਨੇ ਬਿਨੈ ਕੀਤੀ, ਪਾਤਸ਼ਾਹ ਜੀ ਉਹ ਕਲਾਲ ਹਾਂ ਜਾਤ ਦਾ, ਮੇਰੀ ਜਾਤ ਨੀਵੀਂ ਹੈ। ਸਤਿਗੁਰੂ ਜੀ ਦੇ ਚਿਹਰੇ 'ਤੇ ਮੁਸਕਰਾਹਟ ਆਈ। ਭਲਾ ਕਲਾਲ ਕੌਣ ਹੁੰਦੇ ਨੇ ਬਈ? ਸਿੱਖ ਕਹਿਣ ਲੱਗਾ, ਪਾਤਸ਼ਾਹ ਇੱਕ ਜਾਤੀ ਹੈ ਜਿਸ ਨੂੰ ਬ੍ਰਾਹਮਣ ਨੀਵੀਂ ਦੱਸਦੇ ਨੇ, ਜਿਸ ਨਾਲ ਬ੍ਰਾਹਮਣ ਖੱਤਰੀ ਵਰਤਣੋਂ ਬੜਾ ਸੰਕੋਚ ਕਰਦੇ ਨੇ। ਅੱਛਾ ਕਲਾਲ, ਕਲਾਲ ਸਿੱਖਾ, ਕਲਾਲ ਤਾਂ ਗੁਰੂ ਦਾ ਲਾਲ ਹੁੰਦਾ ਹੈ। ਵਾਹਿਗੁਰੂ ਵਾਹਿਗੁਰੂ, ਸਹਿਜ ਸੁਭਾਅ ਮੇਰੇ ਪਾਤਸ਼ਾਹ ਜੀ ਦੇ ਪਾਵਨ ਰਸਨਾ ਤੋਂ ਕਿੱਡੀ ਮਿੱਠੀ ਅਤੇ ਕਿੱਡੀ ਅਧਿਕਾਰਕ ਇਹ ਆਵਾਜ਼ ਉਹਦੇ ਕੰਨਾਂ ਵਿੱਚ ਪਈ। ਇਹ ਸੁਣਦੇ ਇੱਕ ਲਾਲ ਬੇਬਲ ਹੋ ਕੇ ਚਰਨਾਂ 'ਤੇ ਢਹਿ ਪਿਆ। ਅਰੋਗਤਾ ਦੀ, ਪਵਿੱਤਰਤਾ ਦੀ, ਮਿਹਰ ਦੀ, ਪਿਆਰ ਦੀ ਸ਼ੋਅ ਲਾਉਣ ਵਾਲੇ ਬਖਸ਼ਿਆ ਦੇ ਦਾਤੇ ਨੇ ਬਾਹੋਂ ਫੜ ਕੇ ਉਠਾ ਲਿਆ ਤੇ ਆਪਣੀ ਹਰਨਾਮ ਦੀ ਪਵਿੱਤਰਤਾ ਨਾਲ ਦਗਦਾ ਕਰਨੀ ਛਾਤੀ ਨਾਲ ਲਾ ਲਿਆ ਤੇ ਫਿਰ ਕਿਹਾ ਕਲਾਲ ਗੁਰੂ ਦਾ ਲਾਲ। ਫਿਰ ਸਤਿਗੁਰ ਕਹਿਣ ਲੱਗੇ ਸਿੱਖਾ ਜਾਤੀ ਦੇ ਕਿਆ ਹੱਥ ਸੱਚ ਪਰਖੀ ਹੈ, ਮੋਹਰਾ ਹੋਵੇ ਹੱਥ ਮਰਿਆ ਚੱਖੀ ਹੈ। ਸ਼ਰਨਾਗਤ ਦੇ ਸਿਰ ਤੇ ਸਤਿਗੁਰਾਂ ਦਾ ਹੱਥ, ਮੇਰਾ ਦਾ ਦਾਤਾ ਹੱਥ ਵਿੱਚ ਹੱਥ ਫੜੀ। ਫਿਰ ਵਾਕ ਇਸ ਤਰ੍ਹਾਂ ਹੋਇਆ, ਸਭ ਪਾਲਾ ਭੰਨ ਕੱਤੀਆਂ ਅੰਮ੍ਰਿਤ ਛਕ ਤੇ ਆਪਣੇ ਇਸ ਨੀਵੀਂ ਜਾਤੀ ਦੇ ਵਿਚਾਰ ਵਿੱਚੋਂ ਬਾਹਰ ਨਿਕਲ। ਤੂੰ ਗੁਰੂ ਦਾ ਲਾਲ ਹੈ ਪਰ ਤਿਆਗ ਆਪਣੇ ਕਲਾਲ ਸੁਨਿਆਰ ਜੱਟ ਸ਼ੇਬਾ ਜਾਪਾ ਭਾਵਾਂ ਨੂੰ। ਇਹ ਜਾਤ ਭਾਵ ਹੀ ਬੰਦੇ ਨੂੰ ਹੰਕਾਰ ਵਿੱਚ ਤੇ ਨੀਵੇਂਪਣ ਵਿੱਚ ਲੈ ਜਾਂਦੇ ਨੇ, ਕਦੀ ਟਹਿੰਡ ਦੀਆਂ ਕਲਾ ਵਿੱਚ, ਕਦੀ ਹੰਕਾਰੀ ਕਲਾ ਵਿੱਚ। ਚੜ੍ਹਦੀ ਕਲਾ ਵਿੱਚ ਰਹਿਣ ਲਈ ਇਹਨਾਂ ਤੋਂ ਨਿਵਿਰਤੀ ਚਾਹੀਦੀ ਹੈ। ਜਾਤਾਂ ਬਣ ਗਈਆਂ ਨੇ ਤ੍ਰੇੜਾਂ, ਪਰਜਾ ਤੇ ਮਹਿਲ ਦੀਆਂ, ਇਹ ਵੜ ਗਈਆਂ ਲੋਕਾਂ ਦੇ ਅੰਦਰ ਹੀ ਤੇ ਅੰਦਰ ਪੈ ਗਈ ਦਵੈਸ਼। ਇਹ ਜਾਤਾਂ ਹੀ ਨੇ ਜਿਹੜੀਆਂ ਕਮਾਮਾਂ ਦੀ ਵੰਡ ਹੁਣ ਬਣ ਗਈਆਂ ਤੇ ਹੰਕਾਰ ਦੇ ਦਬੇਲਪਣੇ ਦੀਆਂ ਵਿੱਥਾਂ ਬਣ ਗਈਆਂ। ਸਿੱਖ ਕਹਿਣ ਲੱਗਾ ਪਾਤਸ਼ਾਹ ਕੀ ਮੈਂ ਅੰਮ੍ਰਿਤ ਛਕ ਸਕਦਾ ਹਾਂ? ਗੁਰੂ ਜੀ ਕਹਿਣ ਲੱਗੇ ਕਿਉਂ ਨਹੀਂ, ਅੰਮ੍ਰਿਤ ਪ੍ਰਾਣੀ ਮਾਤਰ ਲਈ ਹੈ, ਹਰ ਕੋਈ ਸਿੰਘ ਸੱਚ ਸਕਦਾ ਹੈ। ਮੇਰਾ ਦੀਵਾਨ, ਮੇਰਾ ਲੰਗਰ ਸ਼ੋਅ ਵਾਲਿਆਂ ਦੀ ਸ਼ੋਅ ਦੂਰ ਕਰਦਾ ਹੈ। ਸੱਭੇ ਸਾਂਝੀ ਵਾਲ ਸਦਾਇਣ, ਤੂੰ ਕਿਸੇ ਨਾ ਦਿਸਾ ਹੈ ਬਾਰਾ ਜੀਓ। ਸਿੱਖ ਲੰਮਾ ਤੇ ਠੰਡਾ ਪਰ ਸੁੱਖ ਦਾ ਸਾਹ ਲੈ ਕੇ, ਹੇ ਆਪ ਮਾਲਕਾ ਬਿਰਦ ਪਾਲਕਾ, ਸ਼ੁਕਰ ਹੈ ਕਿ ਮੈਂ ਆਪ ਦੀ ਦੇਵਤਿਆਂ ਵਾਲੀ ਸਭਾ ਵਿੱਚ ਬੈਠ ਸਕਾਂਗਾ, ਆਪ ਦੀ ਲਾਈ ਸੱਚੀ ਰਿਖੀਆਂ ਦੀ ਪੰਗਤ ਵਿੱਚ ਸਾਂਝੀਵਾਲ ਹੋ ਸਕਾਂਗਾ, ਸ਼ੁਕਰ ਹੈ, ਸ਼ੁਕਰ ਹੈ। ਪਰ ਹਾਏ, ਆ ਜਿਹੜੇ ਪਿੰਡ ਦੇ ਬ੍ਰਾਹਮਣ, ਜ਼ਮੀਆਂ ਦੇ ਮਾਲਕ, ਜ਼ਿਮੀਦਾਰ ਮੈਨੂੰ ਕਦੋਂ ਇਹ ਦਰਜਾ ਦੇਣਗੇ? ਲੱਗੀ ਪੰਗਤ ਵਿੱਚ ਕਹਿਣਗੇ, ਜਾ ਪਰੇ ਹੋ ਪੇਟਣਾ, ਇਹ ਬ੍ਰਾਹਮਣ ਕੀ ਪੰਕਤੀ ਹੈ? ਗੁਰੂ ਜੀ ਬੜੀ ਗੰਭੀਰਤਾ ਨਾਲ ਸੁਣ ਰਹੇ ਸਨ। ਅੰਮ੍ਰਿਤ ਤੇਰੀ ਜਾਤ ਜਨਮ ਦੀ ਹੀਨਤਾ ਖੋਏਗਾ, ਤੂੰ ਆਪਣੇ ਅੰਦਰੋਂ ਆਪਣੇ ਭਾਵ ਵਿੱਚ ਵਸਰੀ ਹੀਨਤਾ ਦੂਰ ਕਰ, ਉੱਚ ਕਰਮੀ ਹੋ, ਉੱਚੇ ਸੁੱਚੇ ਕਰਮ ਕਰ, ਉੱਚੀ ਸੁਰਤ ਵਾਲਾ ਹੋ, ਉੱਚੇ ਭਾਵਾਂ ਵਿੱਚ ਵਸ, ਪਰਵਾਹ ਨਾ ਕਰ ਅਭਿਮਾਨ ਨਾਲ ਉੱਚੇ ਬਣ ਰਿਹਾ, ਇਹ ਤੇ ਹੰਕਾਰ ਹੈ, ਉਹਨਾਂ ਦੀ ਕਿਰਤਾ ਪਰਵਾਹ ਨਹੀਂ ਕਰਨੀ। ਸਿੱਖ ਗਦਗਦ ਹੋ ਗਿਆ, ਪਾਤਸ਼ਾਹ ਮੇਰਾ ਪਿੰਡ ਅੱਧਾ ਬਾਹਮਣਾਂ ਦਾ ਹੈ, ਅੱਧਾ ਜ਼ਿਮੀਂਦਾਰਾਂ ਦਾ ਹੈ, ਮੇਰੇ ਪਿੰਡ ਦਾ ਇੱਕ ਬ੍ਰਾਹਮਣ ਆਪ ਦਾ ਸਿੱਖ ਹੋਇਆ, ਉਸ ਅੰਮ੍ਰਿਤ ਛਕਿਆ, ਉਸ ਨਾਲ ਵੀ ਬ੍ਰਾਹਮਣ ਖੁਣਸਦੇ ਨੇ, ਮੈਨੂੰ ਉਸਨੇ ਆਪ ਹੀ ਆਪ ਜੀ ਦੀ ਦੱਸ ਪਾਈ। ਉਸ ਆਖਿਆ ਸੀ ਕਿ ਗੁਰੂ ਗੋਦੀ ਵਿੱਚ ਜਾਤ ਆਜ਼ਾਦ ਦਾ ਭੇਵ ਨਹੀਂ ਹੈ। ਮੈਂ ਤਾਂ ਵੀ ਡਰਦਾ ਡਰਦਾ ਆਇਆ ਹਾਂ, ਪਰ ਸਦਕੇ ਹਾਂ ਆਪਦੇ ਜੋ ਨੀਵਿਆਂ ਨੂੰ ਉੱਚੇ ਕਰਨ ਦੇ ਬਿਰਦ ਪਾਲਦੇ ਹੋ। ਜੈਸਾ ਸਤਿਗੁਰ ਸੁਣੀ ਦਾ ਤੈਸਾ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗ ਹੈ ਕਾ ਬਸੀਠ। ਗੁਰੂ ਜੀ ਪਰਮੇਸ਼ਰ ਤੋਂ ਵਿਮੁਖਤਾ, ਆਚਰਨ ਦਾ ਨੀਵਾਂਪਣ, ਸੁਭਾਅ ਦੀ ਨੀਚਤਾ, ਪਰਸਪਰ ਵਰਤਾਓ ਵਿੱਚ ਈਰਖਾ, ਇਸ ਤਰ੍ਹਾਂ ਦੇ ਅਵਗੁਣ ਜਿਹੜੇ ਨੇ ਨਾ, ਗੁਰਮੁਖਾ ਜਾਤ ਨੂੰ ਨੀਵਿਆਂ ਕਰਦੇ ਨੇ। ਅਵਗੁਣ ਤਿਆਗਣੇ, ਗੁਣ ਵਿਹਾਜਣੇ, ਬਾਣੀ ਪੜ੍ਹਨੀ ਸੁਣਨੀ, ਫਿਰ ਵਿਚਾਰਨੀ, ਉਸ ਵਿਚਾਰ 'ਤੇ ਅਮਲ ਕਰਨਾ, ਨਾਮ ਜਪਣਾ, ਇਹੀ ਉੱਤਮ ਜਾਤੀ ਹੈ। ਕੋਈ ਵੀ ਇਸ ਪ੍ਰਵੇਸ਼ ਕਰ ਸਕਦਾ। ਧੰਨ ਹੋ ਦਾਤਾ ਜੀ, ਧੰਨ ਹੋ ਤੁਸੀਂ, ਸਿੱਖ ਦੇ ਮੂੰਹੋਂ ਸੁਭਾਵਕ ਨਿਕਲਿਆ। ਫਿਰ ਹੁਕਮ ਹੋ ਗਿਆ ਕਿ ਇਸ ਨੂੰ ਅੰਮ੍ਰਿਤ ਛਕਾਓ, ਅਭੇਦ ਵਰਤਾਓ, ਕੱਲ ਦੇ ਦੀਵਾਨ ਵਿੱਚ ਕਿਹੜਾ ਪ੍ਰਸ਼ਾਦ ਇਹ ਆਪ ਤਿਆਰ ਕਰਕੇ ਲਿਆਵੇ ਤੇ ਸੰਗਤ ਵਿੱਚ ਵਰਤੇ। ਐਂ ਦਾਤਾ ਜੀ ਜਾਤਾਂ ਦੀਆਂ ਪਾਲਾਂ ਢਾ ਰਹੇ ਸਨ ਤੇ ਸਾਰਿਆਂ ਨੂੰ ਵਾਹਿਗੁਰੂ ਦੀ ਗੋਦ ਚ ਪਾ ਰਹੇ ਸਨ। ਜਾਤ ਕਾ ਗਰਭ ਨਾ ਕਰਿਓ ਕੋਈ ਦੇ ਪਵਿੱਤਰ ਵਾਕ ਨੂੰ ਅਮਲੀ ਤੌਰ ਤੇ ਵਰਤ ਕੇ ਦਿਖਾ ਰਹੇ ਸਨ। ਅੱਜ ਜੋ ਸਿੱਖੀ ਵਿੱਚ ਸਾਰੀਆਂ ਜਾਤਾਂ ਸਨਮਾਨਿਤ ਹਨ। ਅਤੇ ਹੁਣ ਜਾਗਰਤ ਆ ਰਹੀ ਹੈ ਕਿ ਹਿੰਦੂ ਆਪ ਅਛੂਤਾਂ ਨੂੰ ਰਲਾਉਣ ਵਿੱਚ ਲੱਗੇ ਹੋਏ ਹਨ। ਇਹ ਮੁਆਵਜ਼ਾ ਤਕਰੀਬਨ 250-300 ਸਾਲ ਹੋਏ ਤਾਂ ਦਾਨਿਆਂ ਦੇ ਸਰਮੌਰ ਗੁਰੂ ਜੀ ਨੇ ਕਰਕੇ ਦਿਖਾਇਆ ਸੀ। ਕਾਸ਼ ਹਿੰਦੂ ਉਦੋਂ ਸਮਝਦੇ ਅਤੇ ਮਾਲਕ ਦੀ ਆਵਾਜ਼ ਸੁਣਦੇ ਅਤੇ ਇਹ ਜੋ ਸਦੀਆਂ ਦਾ ਫਾਸਲਾ ਪਿਆ ਕਈ ਸਮਾਂ ਪਹਿਲਾਂ ਸੁਤੰਤਰ ਅਤੇ ਸੁਖੀ ਹੋ ਗਏ ਹੁੰਦੇ। ਉਹ ਪਿਆਲਾ ਜੋ ਗੁਰੂ ਨੇ ਅਮੁੱਲ ਦਿੱਤਾ ਸੀ ਵੇਲੇ ਸਿਰ ਨਾ ਲਿੱਤਾ, ਅੱਜ ਦੁੱਖੜੇ ਮੁੱਲ ਵਜੋਂ ਭਰ ਕੇ ਹੁਣ ਆਪ ਉਸੇ ਰਾਹ ਪੈ ਰਹੇ ਹਨ। ਕਲਗੀਆਂ ਵਾਲੇ ਦੀ ਕਰਾਮਾਤ ਵੇਖੋ, ਉਹਨਾਂ ਦੇ ਬਚਨਾਂ ਦੀ ਸੱਤਿਆ ਵੇਖੋ। ਪੰਥ ਵਿੱਚ ਦੋ ਵੀਰ ਬਹਾਦਰ ਜੱਸਾ ਸਿੰਘ ਨਾਮ ਦੇ ਹੋਏ ਹਨ। ਇੱਕ ਇਸ ਗੁਰੂ ਦੇ ਲਾਲ ਵਾਲੀ ਜਾਤ ਵਿੱਚੋਂ ਸਿੰਘ ਸੱਜੇ ਅਤੇ ਦੂਸਰੇ ਕਾਰੀਗਰ ਜਾਤ ਵਿੱਚੋਂ। ਦੂਸਰਿਆਂ ਦਾ ਨਾਮ ਰਾਮਗੜੀਏ ਪਿਆ, ਜੋ ਖਾਲਸੇ ਦੇ ਪਹਿਲੇ ਕਿਲੇ ਰਾਮਗੜ੍ਹ ਦੇ ਕਿਸੇ ਸੰਬੰਧ ਤੋਂ ਵੱਜਿਆ ਅਤੇ ਆਪ ਰਾਮਗੜੀਆ ਮਿਸਲ ਦੇ ਸਨਮਾਨਯੋਗ ਬਾਨੀ ਹੋਏ। ਪਹਿਲੇ ਜੱਸਾ ਸਿੰਘ ਜੀ ਆਪਣੇ ਪਿੰਡ ਦੇ ਨਾਂ ਤੋਂ ਆਲੂ ਵਾਲੀਏ ਕਹਾਏ। ਇਹ ਸਰਦਾਰ ਬਾਬੇ ਬੰਦੇ ਤੋਂ ਕੁਛ ਚਿਰ ਮਗਰੋਂ ਦੁੱਖਾਂ ਦੇ ਸਮੇਂ ਅਤੇ ਪਿਛਲੇ ਦਿਨਾਂ ਵਿੱਚ ਕਰੜੇ ਕਸ਼ਟਾਂ ਵਿੱਚੋਂ ਪੰਥ ਸੇਵਾ ਦੇ ਸਮੇਂ ਹੋਏ ਹਨ। ਬਾਬੇ ਬੰਦੇ ਤੋਂ ਬਾਅਦ ਸਿੱਖਾਂ ਦਾ ਪਹਿਲਾ ਕਾਮਯਾਬ ਜਥੇਦਾਰ ਆਪ ਨੂੰ ਸਮਝਿਆ ਜਾਂਦਾ ਹੈ। ਆਲੂਵਾਲੀ ਮਿਸਲ ਦੇ ਕਪੂਰਥਲੇ ਘਰਾਣੇ ਦੇ ਵੱਡੇ ਆਪ ਹੀ ਸਨ। ਆਪ ਦੇ ਆਤਮਕ ਪ੍ਰਭਾਵ ਦਾ ਪੰਥ ਵਿੱਚ ਉਹ ਸਨਮਾਨ ਸੀ ਕਿ ਵੱਡੇ ਵੱਡੇ ਸਿੰਘ ਆਪ ਤੋਂ ਅੰਮ੍ਰਿਤ ਛਕਣਾ ਫਖਰ ਸਮਝਦੇ ਸਨ। ਖੱਤਰੀ ਬ੍ਰਾਹਮਣ ਤੱਕ ਸਿੱਖੀ ਵਿੱਚ ਆਉਣ ਵਾਲੇ ਪ੍ਰੇਮੀ ਬਾਬਾ ਜੀ ਤੋਂ ਅੰਮ੍ਰਿਤ ਛਕਣ ਨੂੰ ਲੁਚਿਆ ਕਰਦੇ ਸਨ। ਇਹ ਹੈ ਜਾਰੀ ਕਰਾਮਾਤ ਗੁਰੂ ਕੇ ਲਾਲ ਦੇ ਵਰ ਦੇਣ ਵਾਲੇ ਦੀ ਕਿ ਕਲਾਲ ਗੁਰੂ ਦੇ ਲਾਲ ਜਿਸ ਦੇ ਨਿਵਾਜੇ ਗੁਰੂ ਕੇ ਲਾਲ ਦੋ ਹੋਰ ਜਾਤੀਆਂ ਨੇ ਅੰਮ੍ਰਿਤ ਛਕ ਕੇ ਖਾਲਸਾ ਪੰਥ ਧਾਰਨ ਕੀਤਾ। ਇਸੇ ਕਲਾ ਵਿੱਚੋਂ ਨੀਵੀਂ ਸਮਝੀ ਜਾਂਦੀ ਜਾਤੀ ਰੰਗਰੇਟਿਆਂ ਦੇ ਭਾਈ ਜੈਤਾ ਜੀ ਨੇ ਦਿੱਲੀ ਤੋਂ ਪਿਤਾ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜਿਸ ਵੇਲੇ ਸੀਸ ਲਿਆ ਕੇ ਸਤਿਗੁਰਾਂ ਦੇ ਭੇਟ ਕੀਤਾ ਤਾਂ ਉਹਨਾਂ ਨੂੰ ਛਾਤੀ ਨਾਲ ਲਾ ਕੇ ਰੰਗਰੇਟੇ ਗੁਰੂ ਕੇ ਬੇਟੇ ਦੀ ਬਖਸ਼ਿਸ਼ ਦੇ ਕੇ ਛਾਤੀ ਨਾਲ ਲਾਇਆ। ਇਸ ਤਰ੍ਹਾਂ ਮੇਰੇ ਪਾਤਸ਼ਾਹ ਜੀ ਨੇ ਸਮਤਲ ਸਾਰੀਆਂ ਉੱਚੀਆਂ ਨੀਵੀਆਂ ਜਾਤੀਆਂ ਨੂੰ ਖਾਲਸਾ ਧਰਮ ਦੇ ਵਿੱਚ, ਖਾਲਸਾ ਪੰਥ ਦੇ ਵਿੱਚ, ਖਾਲਸਾਈ ਇਸ ਸਮਾਵੇਗ ਦੇ ਵਿੱਚ ਪ੍ਰਵੇਸ਼ ਦਿੱਤਾ ਹੈ। ਇਤਿਹਾਸ ਘੋਖਿਆਂ ਪਤਾ ਲੱਗਦਾ ਹੈ ਇਹ ਜੋ ਅਜਮੇਰ ਚੰਦ ਕੈਲੂਰੀਏ ਰਾਜੇ ਅਤੇ ਹੋਰਾਂ ਨੇ ਗੁੱਜਾ ਮਤਾ ਪਕਾਇਆ ਕਿ ਭੰਗਾਣੀ ਯੁੱਧ ਵਿੱਚ ਹਾਰ ਖਾ ਕੇ ਅਸੀਂ ਗੁਰੂ ਦੀ ਤਾਕਤ ਵੇਖ ਚੁੱਕੇ ਹਾਂ। ਅਲਫ ਖਾਂ ਦੇ ਯੁੱਧ ਵਿੱਚ ਗੁਰੂ ਜੀ ਨੂੰ ਆਪਣੇ ਕੁਮਕ 'ਤੇ ਸਦਕੇ ਉਸ ਤੁਰਕ ਯੋਧੇ ਦੀ ਹਾਰ ਵਿੱਚ ਗੁਰੂ ਦੀ ਤਾਕਤ ਪਰਖ ਚੁੱਕੇ ਹਾਂ। ਸਾਹਮਣੇ ਹੋ ਕੇ ਲੜਨਾ ਖਤਰੇ ਵਾਲਾ ਹੈ ਅਤੇ ਗੁਰੂ ਕੀ ਤਾਕਤ ਨੂੰ ਵੱਧਦੇ ਜਾਣ ਦੇਣਾ ਵੀ ਠੀਕ ਨਹੀਂ ਹੈ। ਇਸ ਕਰਕੇ ਕੋਈ ਦਾਓ ਘਾਓ ਕਰਨਾ ਚਾਹੀਏ। ਉਹ ਦਾਓ ਘਾਓ ਇਸ ਪ੍ਰਕਾਰ ਦਾ ਸੀ ਕਿ ਆਪਣੇ ਪਿੰਡ ਦੀ ਰਖਵਾਲੀ ਲਈ ਕਿਤੇ ਕਿਤੇ ਕੁਝ ਸਿਪਾਹੀ ਛੋੜੇ ਹੋਏ ਸਨ। ਘਣੇ ਜੰਗਲ ਬਣਾਂ ਵਿੱਚ ਕੁਝ ਲੁਕਵੀਆਂ ਥਾਵਾਂ ਬਣਾਈਆਂ ਜਿੱਥੇ ਕੁਝ ਫੌਜ ਅਤੇ ਉਹਨਾਂ ਪਰ ਵੱਡੇ ਅਹੁਦੇਦਾਰ ਰਹਿਣ ਅਤੇ ਬਣਾਂ ਦੀ ਸੂਹ ਰੱਖਣ। ਜਦ ਕਦੇ ਗੁਰੂ ਜੀ ਸ਼ਿਕਾਰ ਕਰਦੇ ਕਿਸੇ ਸੱਟ ਪੈ ਜਾ ਸਕਣ ਤਾਂ ਟਿਕਾਣੇ ਹੇਠ ਆ ਜਾਣ ਅਤੇ ਅਚਾਨਕ ਪੈ ਕੇ ਕੱਟ ਵੱਟ ਸ਼ੁਰੂ ਕਰ ਦਿੱਤੀ ਜਾਵੇ। ਇਹ ਵਿਚਾਰ ਕੇ ਇੱਕ ਐਸਾ ਟਿਕਾਣਾ ਮਿੱਥ ਕੇ ਉਸ ਨੂੰ ਮਾਨੋ ਗੁਪਤ ਛਾਉਣੀ ਬਣਾ ਲਿਆ। ਹੋਰ ਛੋਟੇ ਛੋਟੇ ਟਿਕਾਣੇ ਵੀ ਲੁਕਵੇਂ ਬਣਾਏ ਅਤੇ ਘਾਤ ਵਿੱਚ ਰਹਿਣ ਲੱਗੇ। ਇਹ ਅਸੀਂ ਪਿੱਛੇ ਦੱਸ ਆਏ ਹਾਂ ਕਿ ਅਜਮੇਰ ਚੰਦ ਨੇ ਪੰਮੇ ਨੂੰ ਭੇਜ ਕੇ ਇਹ ਸੁਲਾ ਸਾਲਸੀ ਦੀ ਗੱਲ ਛੇੜੀ ਸੀ ਕਿ ਗੁਰੂ ਜੀ ਸਿੱਖਾਂ ਨੂੰ ਵਰਜ ਦੇਣ ਕਿ ਸਾਡੇ ਪਿੰਡਾਂ ਵਿੱਚੋਂ ਦਾਣਾ ਘਾ ਅੰਨ ਲਈ ਸਖਤੀ ਨਾ ਕਰਿਆ ਕਰਨ। ਇਹ ਮਾਨੋ ਇੱਕ ਵਿਖਾਵਾ ਸੀ ਪਰਦਾ ਪਾਉਣ ਦਾ। ਇਸ ਵੇਲੇ ਰਾਜਿਆਂ ਦੇ ਪ੍ਰਸੰਗ ਚੱਲ ਰਹੇ ਸਨ ਅਤੇ ਕਿਸੇ ਨੇ ਦੱਸਿਆ ਕਿ ਪਾਤਸ਼ਾਹ ਹੁਣ ਉਹਨਾਂ ਘਾਤ ਲਾਈ ਹੈ, ਸੰਘਣੇ ਬਣਾਂ ਵਿੱਚ ਛੁੱਪ ਬੈਠੇ ਹਨ, ਕੋਈ ਲੁਕਵੇਂ ਥਾਂ ਬਣਾਏ ਨੇ, ਆਪੋ ਵਿੱਚ ਬੈਠਦੇ ਹਨ ਅਤੇ ਬੜੇ ਗਰਬ ਨਾਲ ਡੀਂਗਾਂ ਮਾਰਦੇ ਨੇ ਕਿ ਜੇ ਕਿਤੇ ਕਿਸੇ ਬਣ ਵਿੱਚ ਗੁਰੂ ਜੀ ਹੱਥ ਚੜ੍ਹ ਗਏ ਤਾਂ ਪਤਾ ਦੱਸ ਦਿਆਂਗੇ ਕਿ ਸਾਡੇ ਵਿੱਚ ਕਿੰਨੀ ਕੁ ਤਾਕਤ ਹੈ। ਇੱਕ ਸਿੱਖ ਨੇ ਕਿਹਾ, ਪਾਤਸ਼ਾਹ ਸੰਭਲ ਕੇ ਸ਼ਿਕਾਰ ਜਾਣਾ ਚਾਹੀਏ। ਐਸੀਆਂ ਕਈ ਵਿਉਂਤਾਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਪਾਤਸ਼ਾਹ ਚੁੱਪ ਕਰਕੇ ਸੁਣਦੇ ਰਹੇ। ਕਿਸੇ ਇੱਕ ਦਿਨ ਆਪ ਨੇ ਫਰਮਾਇਆ, ਭਾਈ ਗੁਰਸਿੱਖੋ, ਬਹੁਤ ਦਿਨ ਹੋ ਗਏ ਨੇ ਸ਼ਿਕਾਰ ਨਹੀਂ ਚੜ੍ਹੇ, ਸੰਗਤਾਂ ਦੀਆਂ ਵੀ ਵਹੀਰਾਂ ਆ ਰਹੀਆਂ ਸਨ ਔਰ ਇੱਧਰ ਇਲਾਹੀ ਕੰਮਾਂ ਵਿੱਚ ਸਮਾਂ ਸਫਲ ਆ ਰਿਹਾ ਸੀ। ਚਲੋ ਕੱਲ੍ਹ ਸ਼ੇਰ ਦੇ ਸ਼ਿਕਾਰ ਕਿਸੇ ਸੰਘਣੇ ਬਰਾਂ ਵਿੱਚ ਚਲ ਗਏ। ਦੂਜੇ ਦਿਨ ਸਵੇਰੇ ਰਣਜੀਤ ਨਗਾਰਾ ਵੱਜ ਪਿਆ, ਖਾਲਸਾ ਤਿਆਰ ਬਰ ਤਿਆਰ ਹੋ ਗਿਆ। ਗੁਰੂ ਸਾਹਿਬ ਆਪ ਵੀ ਕਬਰ ਕੱਸਾ ਕਰਕੇ ਬਲੀ ਘੋੜੇ 'ਤੇ ਚੜ੍ਹ ਕੇ ਆ ਗਏ, ਨਾਲ ਦਲ ਲੈ ਲਿਆ ਅਤੇ ਉਸੇ ਰਾਹ ਟੁਰ ਪਏ ਜਿਸ ਰਾਹੇ ਸੰਘਣੇ ਬਣਾ ਵਿੱਚ ਜਾ ਪਹੁੰਚਣਾ ਸੀ। ਨਗਾਰੇ ਵੱਜਦੇ, ਛਲਕਾਂ ਹੁੰਦੀਆਂ, ਸ਼ਿਕਾਰ ਮਾਰਦੇ ਇੱਕ ਉੱਚੇ ਟਿੱਲੇ 'ਤੇ ਜਾ ਪਹੁੰਚੇ। ਚਾਰ ਚੁਫੇਰੇ ਪਹਾੜਾਂ ਦੇ ਬੰਨ ਵੇਖੇ, ਇੱਥੇ ਸਤਿਗੁਰੂ ਜੀ ਨੇ ਖੜੋ ਕੇ ਚਾਰੇ ਪਾਸੇ ਨਜ਼ਰ ਦੌੜਾਈ ਔਰ ਇੱਕ ਤੀਰ ਸੋਧਿਆ। ਫਿਰ ਗੁਰੂ ਜੀ ਨੀਲੇ ਘੋੜੇ 'ਤੇ ਚੜ੍ਹੇ ਹੋਏ ਟਿੱਲੇ ਤੋਂ ਹੇਠਾਂ ਉਤਰੇ ਅਤੇ ਇੱਧਰ ਉੱਧਰ ਸ਼ਿਕਾਰਾਂ ਮਗਰ ਲੱਗੇ। ਇਸ ਤਰ੍ਹਾਂ ਖੇਡਦੇ ਮਲਦੇ ਘੋੜੇ ਸ਼ਿਕਾਰਾਂ ਮਗਰ ਸੁੱਟਦੇ ਬਹੁਤ ਦੂਰ ਨਿਕਲ ਗਏ। ਇੱਥੋਂ ਤਾਂ ਹੀ ਚਲੇ ਗਏ ਕਿ ਰਾਜਿਆਂ ਦੇ ਉਸ ਲੁਕਵੇਂ ਥਾਂ ਦੀ ਮਾਰ ਹੇਠ ਆ ਪਹੁੰਚੇ। ਰਾਜਿਆਂ ਦਾ ਬਣਾਇਆ ਲੁਕਵਾਂ ਵੱਡਾ ਡੇਰਾ ਹੁਣ ਨੇੜੇ ਸੀ। ਉੱਥੇ ਦੋ ਸਰਦਾਰ ਬਲੀਆ ਚੰਦ ਅਤੇ ਆਲਮ ਚੰਦ ਆਪਣੇ ਫੌਜੀਆਂ ਸਮੇਤ ਟਿੱਕੇ ਹੋਏ ਸਨ। ਇਹ ਸਹੀ ਕਰਕੇ ਕਿ ਗੁਰੂ ਜੀ ਅੱਜ ਸ਼ਿਕਾਰ ਚੜ੍ਹੇ ਹਨ ਅਤੇ ਇਸ ਪਾਸੇ ਆ ਨਿਕਲੇ ਹਨ, ਉਹ ਮੁਸਤੈਦ ਹੋ ਗਏ ਅਤੇ ਤਿਆਰ ਹੋ ਰਹੇ ਸਨ ਅਤੇ ਹੁਣ ਇਹ ਸੋ ਪਾ ਕੇ ਕਿ ਅੱਗੇ ਵੱਧ ਆਏ ਹਨ ਅਤੇ ਸਾਡੀ ਜੱਦ ਹੇਠਾਂ ਪਹੁੰਚ ਗਏ ਹਨ, ਉਹ ਬੜੇ ਖੁਸ਼ ਹੋਏ। ਹੁਕਮ ਹੋ ਗਿਆ ਸਵਾਰਾਂ ਨੂੰ ਕਿ ਸਵਾਰ ਹੋ ਜਾਓ, ਤੋੜੇ ਸਲਗਾ ਲਓ। ਰਾਖੀ ਦੇ ਪਿਆਦਿਆਂ ਨੂੰ ਵੀ ਹੁਕਮ ਹੋਇਆ ਕਿ ਤਿਆਰ ਹੋ ਜਾਓ। ਹੁਕਮ ਹੁੰਦੇ ਸਾਰ ਤਿਆਰੇ ਹੋ ਗਏ ਅਤੇ ਜਿੱਧਰੋਂ ਸਿੱਖਾਂ ਦੀ ਬਿੜਕ ਆ ਰਹੀ ਸੀ ਉੱਧਰ ਨੂੰ ਟੁਰ ਪਏ। ਤਾਂਹੀਓ ਪਤਾ ਲੱਗਾ ਖਾਲਸੇ ਜੀ ਨੂੰ, ਆਪਣੇ ਬਹੁਤ ਨੇੜਿਓਂ ਗੋਲੀ ਦੀ ਆਵਾਜ਼ ਆਈ ਅਤੇ ਪਲਕ ਮਗਰੋਂ ਸਵਾਰਾਂ ਦੇ ਸਿਰ ਦਿਸਣ ਲੱਗੇ। ਇੱਧਰੋਂ ਉੱਧਰੀ ਮਸ਼ਕਾਂ ਹੋਣ ਲੱਗੀਆਂ, ਇੱਧਰ ਸਿੰਘ ਥੋੜ੍ਹੇ ਸਨ, ਉੱਧਰ ਫੌਜ ਥੋੜ੍ਹੀ ਵਧੇਰੇ ਸੀ। ਜੋ ਸਿੰਘ ਨਾਲ ਸਨ ਸਨ ਤਾਂ ਬਲਕਾਰੀ, ਪਰ ਕੁਝ ਕਿਸੇ ਵੇਲੇ ਗਰਭ ਦੀ ਗੱਲ ਕੀਤੀ ਸੀ ਇਹਨਾਂ ਨੇ ਕਿ ਖਾਲਸਾ ਹੁਣ ਬਲੀ ਹੋ ਗਿਆ, ਗੁਰੂ ਜੀ ਛੁੱਟੀ ਦੇ ਦੇਣ ਤਾਂ ਦਿੱਲੀ ਮਾਰ ਲਈਏ, ਆ ਬਣੇ ਤਾਂ ਖਾਲਸਾ ਇਕੱਲਾ ਹੀ ਦੁਸ਼ਮਣ ਨੂੰ ਦਲ ਆਵੇ। ਸੋ ਹੁਣ ਸਮਾਂ ਦੇਖ ਕੇ ਜਦ ਯੁੱਧ ਮੱਚ ਗਿਆ ਤਾਂ ਗੁਰੂ ਜੀ ਪੂਰਬ ਰੁੱਖ ਨੂੰ ਹੋ ਕੇ ਖਾਲਸੇ ਤੋਂ ਜ਼ਰਾ ਉਹਲਾ ਜਿਹਾ ਕਰਕੇ ਉਚੇਰੇ ਥਾਂ 'ਤੇ ਖੜ੍ਹੇ ਹੋਏ ਜਿੱਥੋਂ ਸਾਰੇ ਜੰਗ ਦਾ ਨਜ਼ਾਰਾ ਦਿਸਦਾ ਸੀ। ਯੁੱਧ ਖੂਬ ਛਿੜਿਆ ਅਤੇ ਖਾਲਸਾ ਖੂਬ ਲੜਿਆ, ਪਰ ਥੋੜ੍ਹੇ ਬਹੁਤਿਆਂ ਦੇ ਸਾਹਮਣੇ ਸਾਰੇ ਦਾਵਾਂ ਘਾਵਾਂ ਨੂੰ ਨਹੀਂ ਸੰਗਣ ਬਚਾ ਸਕਦੇ। ਲੜੇ, ਡਾਢੇ ਲੜੇ, ਵੱਧ ਵੱਧ ਕੇ ਲੜੇ, ਪਰ ਬਹੁਤ ਜ਼ੋਰ ਪੈਣ 'ਤੇ ਪੈਰ ਪਿੱਛੇ ਨੂੰ ਹਟੇ। ਹੁਣ ਸ਼ਿਕਾਰ ਵਿੱਚ ਇੱਧਰ ਉੱਧਰ ਗਏ ਦਸਤੇ ਵੀ ਗੋਲੀ ਦੀ ਛੁੰਕਾਰ ਸੁਣ ਕੇ ਆ ਪਹੁੰਚੇ। ਘੋਰ ਸੰਗਰਾਮ ਮੱਚ ਗਿਆ, ਪਰ ਸਿੱਖਾਂ ਦੇ ਮਨ ਵਿਚਲਾ ਗਏ ਅਤੇ ਪੈਰ ਉੱਖੜ ਗਏ। ਉਸ ਵੇਲੇ ਜਦ ਜਿੱਠੋ ਨੇ ਕਿ ਸ੍ਰੀ ਕਲਗੀਧਰ ਜੀ ਵਿੱਚ ਨਹੀਂ ਹਨ, ਵਿਚਾਰਨ ਹਮਕੋ ਸ਼ੋਰ ਗਏ ਕਰ ਭਾਣਾ, ਕੋ ਜਾਣੇ ਮਨ ਮੈਂ ਕਿਆ ਆਣਾ। ਐਂ ਘਬਰਾ ਕੇ ਪੈਰ ਪਿੱਛੇ ਸੁੱਟਿਆ ਤਾਂ ਪਹਾੜੀਏ ਜ਼ੋਰ ਪਾ ਕੇ ਮਗਰ ਆਏ। ਚਾਹੇ ਫਿਰ ਫਿਰ ਕੇ ਪਹਾੜੀਆਂ ਨਾਲ ਸੋਹਣਾ ਮੁਕਾਬਲਾ ਕਰਦੇ ਰਹਿ, ਪਰ ਪੈਰ ਨਾ ਰੁਕਦੇ। ਪੈਂਤੜਾ ਪਿੱਛੇ ਸੁੱਟੀ ਜਾਣਾ ਅਤੇ ਸਫ ਨਾ ਉੱਖਣ ਦੇਣੇ ਅਤੇ ਲੜਦੇ ਚੱਲਣਾ, ਇਉਂ ਜਿਵੇਂ ਵੱਧ ਕੇ ਲੜ ਰਹੇ ਹੋਣ, ਇਹ ਗੁਣ ਜਾਪਦਾ ਹੈ ਖਾਲਸੇ ਨੇ ਮੁੱਢ ਤੋਂ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਕਿੰਤੂ ਅੱਜ ਚਾਹੇ ਹੁਣ ਸਾਰਾ ਜ਼ੋਰ ਸਿੱਖਾਂ ਨੇ ਲਾ ਲਿਆ, ਪਰ ਪੇਸ਼ ਨਾ ਗਈ ਅਤੇ ਕੋਈ ਆਸ ਬਚਣੋਂ ਵੀ ਨਾ ਰਹੀ। ਤਦੋਂ ਨੂੰ ਹੋਸ਼ ਆਈ ਕਿ ਬਲਾਂ ਦੇ ਦਾਤੇ ਸ੍ਰੀ ਕਲਗੀਧਰ ਜੀ ਤੋਂ ਬਿਨਾਂ ਅਸੀਂ ਕੁਛ ਵੀ ਨਹੀਂ ਹੈ। ਸਾਰਾ ਬਲ ਪਾਇਆ ਪਰ ਫਤਿਹ ਨਾ ਆਈ। ਉਹ ਵਾਹਿਗੁਰੂ ਜੀ ਦੇ ਹਨ ਅਤੇ ਫਤਿਹ ਵੀ ਵਾਹਿਗੁਰੂ ਜੀ ਦੀ ਹੈ। ਸਾਡੇ ਅੰਦਰ ਮਲਾਲ ਆਇਆ कि शायद फतेह साडी है। नहीं, इस समुचे खालसे की फतेह है। साडे विच सतगुरु ने अपने आप ते भरोसा भर दिता है। असी स्वै टेक वाले बंदे बनाए, पर इहो स्वै टेक किसी वेले वध के हंकार बन जाती है। सतगुरु नूं चढ़दियां कला तां प्यारियां हन, पर हंकार नहीं पाउंदा। खबरी इसी करके लोप हो गए हन। ਇਹ ਕੁਛ ਵਿਚਾਰਾਂ ਕਰਦੇ ਕੁਝ ਸਿੰਘ ਘੋੜੇ ਦੌੜਾ ਕੇ ਪੂਰਬਲੀ ਦਿਸ਼ਾ ਨੂੰ ਜਦੋਂ ਦੌੜੇ ਤਾਂ ਸੱਚੇ ਪਾਤਸ਼ਾਹ ਨੂੰ ਜਾ ਲੱਭਿਆ। ਆਪ ਪੂਰਬ ਦਿਸ਼ਾ ਵੱਲ ਨੂੰ ਇੱਕ ਡਾਢੇ ਸੋਹਣੇ ਉੱਚੇ ਨਜ਼ਾਰੇ ਥਾਂ 'ਤੇ ਘੋੜੇ 'ਤੇ ਸਵਾਰ ਖੜ੍ਹੇ ਸਨ ਅਤੇ ਜੰਗ ਦਾ ਸਾਰਾ ਹਾਲ ਤੱਕ ਰਹੇ ਸਨ। ਇਹਨਾਂ ਨੂੰ ਸਿੰਘ ਅਪੜੇ ਅਤੇ ਬਿਰਧ ਦਾ ਵਾਸਤਾ ਪਾ ਕੇ ਪੁਕਾਰੇ, ਸੱਚੇ ਪਾਤਸ਼ਾਹ ਜੀਓ ਆਪਣਾ ਬਿਰਧ ਪਾਲੋ, ਰੱਖਿਆ ਕਰੋ, ਤੇਰੇ ਹਾਂ ਪਾਤਸ਼ਾਹ, ਮਾੜੇ ਆ ਚੰਗੇ ਆ ਫਿਰ ਵੀ ਆਪਦੇ ਹਾਂ, ਸਾਡੇ ਅਵਗੁਣ ਨਾ ਤੱਕੋ, ਆਪਣੇ ਬਿਰਧ ਵੱਲ ਤੱਕੋ। ਹੇ ਦਾਤਾ, ਬਿਰਧ ਬਾਣੇ ਦੀ ਲਾਜਪਤ ਰੱਖੋ, ਆਪਣੇ ਖਾਲਸੇ ਨੂੰ ਬਚਾਓ। ਆਪ ਦਾ ਬਿਰਧ ਹੈ ਖਾਲਸੇ ਦੀ ਹਰ ਬਾਬ ਰੱਖਿਆ ਕਰਨੀ, ਸਭ ਥਾਂ ਸਹਾਈ ਹੋਣਾ। ਪਾਤਸ਼ਾਹ ਇਸ ਵੇਲੇ ਬੌੜੀ ਕਰੋ ਅਤੇ ਖਾਲਸੇ ਦੀ ਹਾਰ ਨਾ ਹੋਵੇ। ਇਹ ਪੁਕਾਰ ਸੁਣ ਕੇ ਗੁਰੂ ਜੀ ਤੱਕੇ, ਮੁਸਕਰਾਏ ਅਤੇ ਫਿਰ ਪੱਥੇ ਵਿੱਚੋਂ ਤੀਰ ਲਿਆ, ਬੀਰ ਆਸਣ ਹੋਏ ਅਤੇ ਸਿੰਘਾਂ ਵੱਲ ਤੱਕ ਕੇ ਬੋਲੇ, ਸਿਦਕ ਪੁਕਾਰੇ ਖਾਲਸਾ ਗੁਰ ਕੀ ਬਾਣੀ ਪਾਠ, ਆਪ ਸਿੰਘ ਆਪੇ ਬਿਪਨ ਬਿਰਧ ਬਿਹਾਰੀ ਰਾਠ। ਜਿਸ ਟਿਕਾਣੇ ਗੁਰੂ ਜੀ ਖੜ੍ਹੇ ਸੀ, ਸੋ ਬੜੇ ਲਾਭ ਦਾ ਟਿਕਾਣਾ ਸੀ, ਜੰਗ ਭੂਮੀ 'ਤੇ ਸਾਰੀ ਨਿਗਾਹ ਪੈਂਦੀ ਸੀ ਅਤੇ ਉਚੇਰਾ ਥਾਂ ਸੀ। ਇੱਥੋਂ ਹੁਣ ਗੁਰੂ ਜੀ ਨੇ ਬੀਰ ਆਸਣ ਹੋ ਕੇ ਤੀਰ ਚਲਾਇਆ, ਜੋ ਛੂਕਦਾ ਗਿਆ ਅਤੇ ਵਧੇ ਆ ਰਹੇ ਦੁਸ਼ਮਣ ਵਿੱਚ ਜਾ ਵੱਜਾ। ਐਂ ਪੰਜ ਤੀਰ ਵਾਰੋ ਵਾਰੀ ਚਲਾਏ, ਜੋ ਐਂ ਟਿਕਾਣੇ ਪਹੁੰਚ ਕੇ ਜਾਪਦਾ ਹੈ ਕਿ ਵੈਰੀ ਦੇ ਜ਼ਰੂਰੀ ਜ਼ਰੂਰੀ ਬੰਦਿਆਂ ਨੂੰ ਜਾ ਲੱਗੇ, ਉਹਨਾਂ ਪਰ ਅਚਾਨਕ ਮਾਰ ਪੈਣ ਨਾਲ ਅਤੇ ਜ਼ਰੂਰੀ ਆਦਮਿਆਂ ਦੇ ਡਿੱਗਣ ਨਾਲ ਜਿਹੜਾ ਵਧਣ ਦਾ ਕਰਮ ਸੀ ਉਹ ਰੁਕ ਗਿਆ। ਹੁਣ ਚਿੜਕ ਕੇ ਖਲੋ ਗਏ। ਇਸ ਵੇਲੇ ਲਿਖਿਆ ਹੈ ਕਿ ਇਉਂ ਜਾਪੇ ਜਿਵੇਂ ਆਕਾਸ਼ ਵਿੱਚ ਦਲਾਂ ਦੇ ਦਲ ਆ ਗਏ ਨੇ, ਕੋਈ ਆਕਾਸ਼ੀ ਫੌਜ ਪਹੁੰਚ ਗਈ। ਖਾਲਸੇ ਨੂੰ ਗੁਰੂ ਜੀ ਨੇ ਦਿਖਾਇਆ ਅਤੇ ਆਗਿਆ ਕੀਤੀ ਹੈ ਕਿ ਜਾਓ ਲੜੋ, ਅਸੀਂ ਇੱਥੋਂ ਮੈਦਾਨ ਸੰਭਾਲਾਂਗੇ। ਇਹ ਰੰਗ ਵੇਖ ਕੇ ਅਤੇ ਗੁਰੂ ਜੀ ਦੇ ਪੰਜਾਂ ਤੀਰਾਂ ਦੀ ਬਰਕਤ ਨਾਲ ਦੁਸ਼ਮਣ ਦੇ ਅਟਕੇ ਹੋਏ ਪੈਰ ਤੱਕ ਕੇ ਖਾਲਸਾ ਨਵੀਂ ਜਾਨ ਦੇ ਨਾਲ, ਨਵੇਂ ਜੋਸ਼ ਦੇ ਨਾਲ ਫਿਰ ਮੁੜਿਆ ਅਤੇ ਜਾ ਯੁੱਧ ਵਿੱਚ ਦੱਸਿਆ। ਬਾਕੀ ਸਾਰੇ ਵੀਰਾਂ ਨੂੰ ਪੁਕਾਰ ਕੇ ਦੱਸ ਦਿੱਤਾ ਕਿ ਗੁਰੂ ਜੀ ਰਿੜੀਏ ਖੜ੍ਹੇ ਤੀਰ ਚਲਾ ਰਹੇ ਹਨ, ਦੇਖੋ ਦੁਸ਼ਮਣ ਰੁਕ ਗਿਆ ਹੈ, ਆਓ ਤੱਕੋ ਕਿੰਨੇ ਪਹਾੜੀਏ ਤੀਰ ਪਰੋਤੇ ਡਿੱਗੇ ਪਏ ਹਨ, ਅਸਮਾਨਾਂ ਵੱਲ ਵੇਖੋ ਅਗੰਮੀ ਫੌਜਾਂ ਕਿਵੇਂ ਝਾਂਵਲੇ ਦੇ ਰਹੀਆਂ ਹਨ। ਨੱਠੇ ਜਾਂਦੇ ਅਤੇ ਮਾਰ ਦੀ ਜੱਦ ਹੇਠਾਂ ਮਾਰ ਖਾ ਰਹੇ ਖਾਲਸੇ ਵਿੱਚ ਨਵੀਂ ਜਾਨ ਆ ਗਈ, ਸਾਰੇ ਰੁਕ ਗਏ ਅਤੇ ਪੈਰ ਜਮਾ ਕੇ ਅੜ ਖਲੋਤੇ। ਹੁਣ ਯੁੱਧ ਹੋਰ ਸ਼ਕਲ ਪਕੜ ਗਿਆ। ਸਿੱਖਾਂ ਪਰ ਵਧੇ ਆਉਣਾ ਪਹਾੜੀਆਂ ਦਾ ਠੱਸਾ ਖਾ ਗਿਆ ਅਤੇ ਉਹਨਾਂ ਨੂੰ ਆਪਣੇ ਵਿੱਚੋਂ ਡਿੱਗਦੇ ਆਦਮੀ ਵੇਖ ਕੇ ਘਬਰਾ ਹੋਣ ਲੱਗਾ ਕਿ ਇਹ ਤੀਰ ਨਿਸ਼ਾਨਿਓ ਨਾ ਉੱਕਣ ਵਾਲੇ ਕਿੱਥੋਂ ਪੈ ਰਹੇ ਨੇ। ਸੋ ਬਚਾਓ ਦੇ ਵਿਚਾਰ ਕਰਕੇ ਉਹ ਰੁਕੇ। ਖਾਲਸੇ ਨੇ ਹੁਣ ਤੋਮਲ ਯੁੱਧ ਮਚਾ ਦਿੱਤਾ, ਜਿਸ ਨੂੰ ਆਹਮੋ ਸਾਹਮਣੇ ਦਾ ਯੁੱਧ ਆਖਦੇ ਹਨ। ਦੁਵੱਲੀ ਸੰਗਰਾਮ ਖੂਬ ਜ਼ੋਰ ਦਾ ਹੋਇਆ, ਦੁਵੱਲੀ ਸ਼ਸਤਰ ਚੱਲ ਰਹੇ ਹਨ, ਲਹੂ ਵਹਿ ਰਿਹਾ, ਬਸਤਰ ਭਿੱਜ ਰਹੇ ਹਨ, ਉਧਰੋਂ ਉਧਰੇ ਗੁੱਸਾ ਕ੍ਰੋਧ ਵੱਧ ਰਿਹਾ। ਜਿੱਥੇ ਗੁਰੂ ਜੀ ਖੜ੍ਹੇ ਸਨ ਕਰਾਉਂਦੇ ਦੇ ਬੂਟੇ ਥੱਲੇ, ਸਭ ਥਾਂ ਹੋਏ ਸਹਾਈ ਹੋਣ ਵਾਲੇ ਸਹਾਈ ਹੋ ਰਹੇ ਸਨ, ਆਪ ਦੇ ਅਚੁੱਕ ਤੀਰ ਆ ਰਹੇ ਸਨ, ਸਤਿਗੁਰੂ ਦੇ ਤੀਰ ਨਿਸ਼ਾਨੇ ਬੰਨ ਬੰਨ ਕੇ ਪੈਂਦੇ ਅਤੇ ਵੈਰੀ ਦਲ ਵਿੱਚ ਉਸ ਪਤੇ ਦੇ ਨਿਸ਼ਾਨੇ ਫੁੰਡਦੇ ਜਿੱਥੇ ਜਿੱਥੇ ਫੌਜਾਂ ਦੇ ਸਰਦਾਰ ਸਨ, ਉਹਨਾਂ ਦੇ ਸਾਹਸ ਨੂੰ ਤੋੜਦੇ ਸਨ, ਹੈਰਾਨੀ ਅਤੇ ਘਬਰਾ ਪਾਉਂਦੇ ਸਨ। ਖਾਲਸਾ ਜੀ ਆਪਣੇ ਸਦਾ ਦੇ ਸਹਾਈ ਮਾਲਕ ਦੇ ਕਰਤਾਵ ਨੂੰ ਵੇਖ ਕੇ ਚੜ੍ਹਦੀ ਕਲਾ ਦੇ ਵਿੱਚ ਪ੍ਰਤੀਤ ਹੋ ਰਹੇ ਸਨ। ਭਾਵੇਂ ਥੋੜ੍ਹੇ ਸਨ, ਪਰ ਗੁਰੂ ਕਾ ਉੱਚਾ ਹੱਥ ਦੁਸ਼ਮਣ ਦੇ ਕਹਿਰ ਕਰ ਰਿਹਾ ਸੀ, ਗੈਬੀ ਫੌਜਾਂ ਸਾਡੀ ਮਦਦ ਕਰ ਰਹੀਆਂ ਸਨ, ਇਹ ਖਾਲਸੇ ਨੇ ਅਨੁਭਵ ਕੀਤਾ। ਪਰੀ ਆਕਾਸ਼ੀ ਫੌਜਾਂ ਆਏ, ਜਿਤ ਕਿਤ ਦੇਖ ਰਹੇ ਬਿਸਮਾਏ, ਸੋ ਵਧੇ ਹੌਸਲੇ ਵਿੱਚ ਵਧੇ ਸ੍ਰੀ ਭਰੋਸੇ ਵਿੱਚ ਖਾਲਸਾ ਡਾਢਾ ਅੜ ਕੇ ਲੜਿਆ। ਇਹ ਹਾਲ ਵੇਖ ਕੇ ਬਲੀਆ ਚੰਦ ਨੂੰ ਬੜੀ ਸ਼ਰਮ ਆਈ। कि इतने थोड़िया नाल लड़के उन्होंने मैदानों नस के जाना बड़ी शर्म वाली गल है। ये पैंतड़ा खालसे ने किवें बदलिया, किवें सानू लैने दे देने पै गए। क्रोध खा के नज़र पा के तकियो सू तो अपनी सेना कितने वधीक खालसे तो पई दिसे, पर हुण आप अगे वध्या कि फौज का हौसला वध के फौज गांह वधे, खालसे दे पैर उखेड़ देवे। उसने एक हड़ वांग वध्या आउंदा देख के उदय सिंह शेर वांगू गरज के अगे वध्या ते सिंह उस दे नाल गज वज के वधे। दूजे पासे आलमचंद डिठा के साथी सूरमा वध के पिया है, वह भी क्रोध भर के ते सैना नूं ललकार के दूजे पासे तो आ पिया कि बलिया चंद दे हल्ले नूं दूजे पासों रोक के दुरमदा लग के बिजली सट वांगू वैरी दा कला कमा हो जाया। बलिया चंद दे हल्ले नूं रोक दिता, पर इस दी इस चढ़ाई नूं तक के इधरों आलम सिंह ने सिंघां नूं ललकारिया, आप अगे हो के वध्या। वैरी सिर ते आ पुज्जा सी ते हुण हत्था व तलवार दे युद्ध दा समां सी, सो दोए सूरमे जुट पए। ऐन आमो सामने आ वजे ते दाओ काओ तो पहला ही आलम चंद दा वार आलम सिंह दे डाढ़े जोर दा पिया, जो आलम सिंह ने ढाल ते बड़े बल नाल रोकिया। हुण दाओ काओ तलवार दे लगे होण, दोए सूरमे सन ते दोवें तलवारिए सन। दोहां दे जितरां दा फल यह होया कि आलम सिंह दा वार कारी गया, आलम चंद दा सज्जा हथ तलवार सने कट गया। उसका कट्टिया हाथ ते तलवार थले आ पए तां पहाड़ियां ने छेती नाल अगे वध के आलम चंद नूं बचाया ते पिछले पैरी अपनी सैना विच गुम हो गया। साथियां दा जोश टुट गया ते पैर पिछे हट गए। दूजे पासे बलिया चंद बंदूकां दी छलक करदा सैना सने वधिया आ रहा सी। उसकी सैना दे ढोल वज रहे सन, वीर रस विच उत्साह भर रहे सन ते सूरमे तीर तफंग चलाउंदे आ रहे सन। उदय सिंह ते जीवन सिंह रंगरेटे इधरों डट के पैर जमा के लड़ रहे सन कि सिंघां वल तक के बोलिए, बंदूकों की छलक करो। गल की दवली ऐं तीरां ते बंदूकों के वार चले कि मानो गड़ियां की वर्खा हो रही है। दोए दल अजे इन्ने नेड़े नहीं सन आए कि शमशीर का जंग हथों हथी हो पै कि बलिया चंद की जंग विच एक शूक की गोली लग गई। गोली जरा करारी लगी तो बेताब होकर पिछे मुड़िया। सरदार का पिठ दिखाना ही सी कि फौज हरासी हो गई तो वह भी मानो पैर सिर ते तर के पिछे मुड़ी। ये मुड़ना ऐसा सी कि सारी पहाड़ी सेना धीरज छड के भज उठे। भजद्या मगर कुछ दूर खालसे ने पिछा किया जो त्रासे हुए भज ही जान, किते सानू अटक गए समझ के फिर ना साडे वांगू डट खड़ोन। तदों नू सारे भज गए दूर निकल गए तो खालसा जी ने डिठा कि असमान साफ है, जो गुप्त सेना का प्रभाव पैंदा सी हुण है नहीं। ठंडी हवा टुर रही है, साफ धुप चमक रही है। तो गुरु जी वालों मुड़े इस जंग दे साखी भाई राम कौर जी लिखते हैं तो दसते हैं कि गुरु जी की हजूरी विच मैं तो जंग की कनकोरता वेख के कंपिया सी। मैंने शोकातुर देख के गुरु जी ने धीरज दिता तो समझाया कि मैदाने जंग विच मरियां नूं देख के शोक नहीं करीदा। राम कौर जी लिखते हैं कि इस वेले गुरु जी ने भविखबाणी आखी कि साथों मगरों चिरकाल संसार पर खालसा राज करेगा, सदीवी राज करेगा। फिर खालसे नूं धीरज दिता ते कहा, डरो ना, इन्हां तों तगड़े होवो। ये लोग सारे एक दिन खालसे तों भै खाणगे ते दीन मन्नणगे। फिर सतगुरु जी ने महा सिंह तों जंग दा वेरवा सुनिया, शहीद होए सिंघां दे शरीर इकट्ठे करवा के संस्कार किया, घायलां नूं नाल लै चलण दा प्रबंध किया ते शामां वेले फतेह नगारा वजाउंदे आनंदपुर आए। असल गल इवें है कि गुरु जी दे नाल फौज थोड़ी सी ते अगों जिन्हां नाल टाकरा पिया सी ओह बहुत ही वधेरे ते सुचजे टिकाणे ते सन। ये गल लख के गुरु जी ने एक मार दा टिकाणा लभ के उत्थे पैर जमाए ते अपने अचुक तीरां दी बरखा नाल अपनी गिनती ते घाटे नूं पूरा कीता। खालसे नूं अपने तो बिना अपने पैरीं ते अपने दिमागी लड़ने दा मौका दिता कि इन्हां विच बल भरे ते जाच आवे। ये हार दा मूंह भी ना देखण ते हार वेले ना हारन दी जाच भी सिखण। तीजा, परमार्थक असूल भी गुरु जी ने ही सिखाउणा सी कि हंकार विच आउणा ठीक नहीं, हंकार मत नूं मलीन करदा है, पर स्वै भरोसा स्वै टेक ते चढ़दियां कला बल भरदियां ने ते मत नूं निर्मल करदियां ने। गुरु जी तां एक उस वेले दे मौके मूजब युद्ध की चाल संभाल रहे सन, पर खालसे ने अपने विच गुरु ना वेख के धीरज छोड़ दिता। सूरे गुरु ने फिर धीरज बनाया, अपने गुप्त ताकत दे सदा सहाई रहन दा निश्चा पक्का कर दिता, ते अज दे युद्ध विच जो सबक सिखाया सो खालसे दा खास गुण हो प्रगटिया, ते अज खालसे ते चढ़दी कला है ये भुलाया नहीं जा सकता। दुश्मन दी वधीक बल पै जाण ते भज उठण ते कुछ दूर जाके पैर जमा के डट जाना दुश्मन खुशी विच वध्या आउंदा है ते अपनी सोच विच नहीं हुंदा। वैरी दे बेपरवाह वधे आउण ते अचानक अगों फिर उठ के हमले दे नाल पैर उखेड़ देने ते मैदान मार लेना ये भी सिखाया। दूजी व्यों ये कि ऐसे जोर पैण ते पिछले पैरी हटना हटी जाना परे बद्धी अपनी सफ नहीं टुटन देने, दुश्मन नाल लड़ी जाना मारी जाना मरी जाना पिछे हटी जाना पर ऐसा पैंतड़ा बन के हटना कि दुश्मन नूं हल्ला करन दा हौसला ना पवे, इउं वैरी नूं हफा देना है थका देना है। इस करतब दा कमाल खालसे ने वड्डे कलूकारे विच दिखाया सी कि 12 कु पिछे हटन विच अबदाली एक वेर भी उन्हां दियां सफा नहीं सी तोड़ सकिया, ते हफ के पानी दी टाव ते आ के सैना सतहीन पानी दे किनारे बैठ गई। आनंदपुर इस खुशी दे समागम होए, रात नूं घर घर दीपमाला होई, शादियाने वजे वधाइयां मिलियां, माता जी ने अरदासे सुधाए, सिरवार ने कीते ते गुरु नानक देव जी दे हजूर कड़ा प्रसादी देख चरा के अरदासे कीते शुकराने कीते। अमृत वेले आसा दी वार दा दीवान सजिया, संगतां अज उमड़ के आईयां, नगरी दे लोक भी सारे आए। जदों भोग पै गया प्रसाद वरताया गया तद सब ने श्री गुरु जी नूं वधाइयां दित्तियां और चढ़दी कला दे जंकारे लाए। बोले सो निहाल सत श्री अकाल, वाहिगुरु जी का खालसा वाहिगुरु जी की फतेह।